ओंकार सतनाम कर्ता पुरुष निर्भो निर्वैर अकाल मूरत अजूनी सैभं गुरुप्रसाद सर्वशील मम शीलं सर्वपावने मम पावनं सर्वकर्तवे ममं कर्ता नानक लेप छेप न लिप्यते हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ खीण समय सिमरंत नानके राम दामोदर माधवे गुरु रूप सत्संग जीओ फतेह प्रवान करने वाहिगुरु जी का खालसा वाहिगुरु जी की फतेह। अज दे इस महा वाक दे च इक सत्संगी दे अंदर जिहड़ी जागृति पैदा हो जाती है जग्यासा पैदा हो जाती है उसका जिक्र है और बड़े सोने शब्दों विच धन गुरु अर्जन देव जी महाराज ने सत्संगी दी मानसिक अवस्था नूं इन्हां शब्दों दे राहीं वर्णन कीता है बयान कीता उमक्यो उमंग उछाल शौक जज्बा ऐसा देखण दे चाहे जितने चिर तक धन दी मन विच उमंग है धर्म दी उमंग पैदा नहीं होंदी। मन विच कहिंदे ने मन विच दो विपरीत प्यासां दो विपरीत भुखां नहीं रह सकदियां इक्को ही रहेगी। जितने चिर तक संसार दी ते पदार्थां दी उमंग है परमात्मा दी उमंग पैदा ही नहीं होंदी ही नहीं। अगर सत्संगी इस ढंग नाल सोचन ए उमंग क्यों नहीं पैदा होई तो एको ही कारण है परमात्मा दी उमंग इस वास्ते नहीं पैदा होई पदार्थां दी उमंग है। धर्म दी प्यास इस वास्ते नहीं पैदा होई अजे ते धन दी प्यास बड़ी प्रबल है बड़ी प्रबल। ये दो तरह दी प्यास जो बिल्कुल विपरीत है इक्को समय मन विच नहीं रहे इस बुनियादी नुक्ते नु चेते रख लेना। कथा एक ऐसा विषय जिदी शुरुआत ना सुनी होवे ना विचकार ते आखरत कुछ पल्ले नहीं पैंदा। इस वास्ते मैं कई दफा रिपीट करदा जिहड़े स्रोते बाद दे चाहुंदे ने उन्हां नूं भी पहल दा पता चल जाए सार दा पता चल जाए। मैं फिर दोहरावां ਦੋ ਵਿਪਰੀਤ ਪਿਆਸਾਂ, ਦੋ ਵਿਪਰੀਤ ਮੰਗਾਂ ਮਨ ਵਿੱਚ ਨਹੀਂ ਰਹਿੰਦੀਆਂ। ਦੋ ਵਿਪਰੀਤ ਤਰ੍ਹਾਂ ਦੀ ਉਮੰਗ ਮਨ ਵਿੱਚ ਨਹੀਂ ਰਹਿੰਦੀ। ਪਰਮਾਤਮਾ ਦੀ ਪਿਆਸ ਨਹੀਂ ਪੈਦਾ ਹੋਈ, ਉਮੰਗ ਨਹੀਂ ਪੈਦਾ ਹੋਈ, ਤੋ ਅਜੇ ਪਦਾਰਥਾਂ ਤੋਂ ਮਨ ਨਹੀਂ ਰਜਿਆ, ਨਹੀਂ ਰਜਿਆ। ਕਹਿੰਦੇ ਨੇ ਲੋੜਾਂ ਮਨੁੱਖ ਦੀਆਂ ਸੀਮਤ ਨੇ, ਜਿਤਨੀਆਂ ਪਸ਼ੂ ਦੀਆਂ ਨੇ ਉਤਨਾ ਹੀ ਮਨੁੱਖ ਦੀਆਂ ਨੇ। ਭੁੱਖ ਪਸ਼ੂ ਨੂੰ ਲੱਗਦੀ ਹੈ ਕਿ ਭੁੱਖ ਦੀ ਪੂਰਤੀ ਵਾਸਤੇ ਉਹ ਰਿਜ਼ਕ ਦੀ ਤਲਾਸ਼ ਕਰਦਾ ਹੈ, ਦੌੜਦਾ ਹੈ। ਕਈ ਦਫ਼ਾ ਸਾਡੇ ਨਾਲੋਂ ਵੀ ਬੜੀ ਲੰਬੀ ਮੁਸਾਫਰਤ ਤੈਅ ਕਰਦਾ ਹੈ ਰਿਜ਼ਕ ਦੀ ਤਲਾਸ਼ ਦੇ ਵਿੱਚ। ਪਿਆਸ ਪਸ਼ੂ ਨੂੰ ਵੀ ਲੱਗਦੀ ਹੈ, ਸਰਦੀ ਗਰਮੀ ਤੋਂ ਉਸ ਨੂੰ ਵੀ ਆਪਣੇ ਜਿਸਮ ਨੂੰ ਬਚਾਉਣਾ ਪੈਂਦਾ ਹੈ। ਆਪਣੇ ਮਾਸੂਮ ਬੱਚਿਆਂ ਦੀ ਬੜੀ ਮਮਤਾ ਨਾਲ ਉਹ ਵੀ ਪਾਲਣਾ ਕਰਦੇ ਹਨ। ਸਾਰਾ ਦਿਨ ਪੰਛੀ ਦਾਣਾ ਦੁਣਕਾ ਚੁਗਦੇ ਨੇ ਔਰ ਆ ਕੇ ਆਪਣੇ ਬੱਚਿਆਂ ਦੇ ਮੂੰਹ ਚ ਪਾਉਂਦੇ। ਕਈ ਦਫ਼ਾ ਖੋਜੀ ਪੁਰਸ਼ ਕਹਿੰਦੇ ਨੇ ਜਿੰਨੇ ਦਾਣੇ ਉਹਨਾਂ ਨੇ ਚੁੱਗੇ ਹੁੰਦੇ ਨੇ ਬੜੀ ਮੁਸ਼ਕਿਲ ਨਾਲ ਉਹਨਾਂ ਦੀ ਪੂਰਤੀ ਹੋਵੇਗੀ, ਔਰ ਆਪਣੇ ਬੱਚਿਆਂ ਦੇ ਮੂੰਹ ਚ ਪਾ ਦਿੰਦੇ ਨੇ। ਮਮਤਾ ਉਹਨਾਂ ਚ ਵੀ ਬੜੀ ਪ੍ਰਬਲ ਹੈ, ਬੜੀ ਪ੍ਰਬਲ ਹੈ। ਸਰਦੀ ਗਰਮੀ ਤੋਂ ਉਹ ਵੀ ਆਪਣੇ ਆਪ ਨੂੰ ਬਚਾਉਂਦੇ ਨੇ। ਭੁੱਖ ਪਿਆਸ ਉਹਨਾਂ ਦੇ ਅੰਦਰ ਵੀ ਪੈਦਾ ਹੋ ਜਾਂਦੀ ਹੈ। ਜਿੱਥੇ ਤੱਕ ਸਰੀਰਕ ਲੋੜਾਂ ਦੀ ਗੱਲ ਹੈ, ਪਸ਼ੂ ਤੇ ਮਨੁੱਖ ਦੀਆਂ ਇੱਕੋ ਹੀ ਨੇ, ਇੱਕੋ ਹੀ ਨੇ। ਲੇਕਿਨ ਮਨੁੱਖ ਪਸ਼ੂ ਨਾਲੋਂ ਨਿਆਰਾ ਉੱਥੇ ਆਉਂਦਾ ਹੈ। ਲੋੜ ਦੀ ਸੀਮਾ ਹੈ, ਲੋਭ ਦੀ ਸੀਮਾ ਨਹੀਂ ਹੈ। ਲੋਭ ਮਨੁੱਖ ਦੇ ਚ ਆਉਂਦਾ ਹੈ, ਪਸ਼ੂਆਂ ਚ ਨਹੀਂ ਆਉਂਦਾ। ਕਿਸੇ ਵੀ ਪੰਛੀਆਂ ਦੇ ਘੋਂਸਲੇ ਦੇ ਚ ਕੱਲ੍ਹ ਵਾਸਤੇ ਦਾਣੇ ਨਹੀਂ ਆਉਣਗੇ। ਅੱਜ ਜੋ ਕੁਝ ਚੁਗ ਲਿਆ ਚੁਗ ਲਿਆ, ਕੱਲ੍ਹ ਵਾਸਤੇ ਕੋਈ ਸਟਾਕ ਨਹੀਂ ਹੈ, ਕੱਲ੍ਹ ਵਾਸਤੇ ਉਹਨਾਂ ਕੋਲ ਕੁਛ ਵੀ ਨਹੀਂ ਹੈ। ਕੱਲ੍ਹ ਵਾਸਤੇ ਪਸ਼ੂ ਪਕਸ਼ੀ ਕੁਛ ਵੀ ਨਹੀਂ ਬਚਾਉਂਦਾ। ਸੱਤ ਪੀੜ੍ਹੀਆਂ ਦੇ ਖਾਣ ਵਾਸਤੇ ਵੀ ਕਈਆਂ ਦੇ ਘਰਾਂ ਚ ਬਹੁਤ ਹੋਵੇਗਾ, ਤੇ ਜੇ ਸੱਤ ਪੀੜ੍ਹੀਆਂ ਵੀ ਖਾਣ ਤੇ ਮੁੱਕੇਗਾ ਨਹੀਂ, ਪਰ ਭੁੱਖ ਤੇ ਅਜੇ ਵੀ ਹੈ। ਭੁੱਖ ਲੋਭ ਬਣ ਗਈ ਹੈ, ਲੋਭ। ਜੈਸੇ ਭੋਜਨ ਸਾਹਮਣੇ ਪਿਆ ਤੇ ਮੈਨੂੰ ਭੁੱਖ ਲੱਗੀ ਹੈ, ਭੁੱਖ ਦੀ ਸੀਮਾ ਹੈ, ਦੋ ਪ੍ਰਸ਼ਾਦੇ ਛਕ ਲਵਾਂਗਾ, ਤਿੰਨ ਛਕ ਲਵਾਂਗਾ, ਚਾਰ ਚਲੋ ਅੱਠ ਛਕ ਲਵਾਂਗਾ, ਸੀਮਾ ਤਾਂ ਹੈ ਨਾ। ਭੁੱਖ ਦੀ ਸੀਮਾ ਹੈ, ਲੇਕਿਨ ਸਵਾਦ ਦੀ ਸੀਮਾ ਨਹੀਂ ਹੈ। ਹੁਣ ਸਵਾਦ ਵੱਸ ਹੋ ਕੇ ਮੈਂ ਪਤਾ ਨਹੀਂ ਕਿਤਨਾ ਖਾਈ ਜਾਵਾਂ, ਸਾਰਾ ਦਿਨ ਖਾਈ ਜਾਵਾਂ, ਸਵਾਦ ਦੀ ਸੀਮਾ ਨਹੀਂ ਹੈ, ਭੁੱਖ ਦੀ ਸੀਮਾ ਹੈ। ਲੋੜ ਦੀ ਸੀਮਾ ਹੈ, ਲੋਭ ਦੀ ਸੀਮਾ ਨਹੀਂ ਹੈ। ਲੋਭ ਕਿਧਰੇ ਵੀ ਆਪਣੀ ਸੀਮਾ ਨਹੀਂ ਰੱਖਦਾ। ਲੱਖਾਂ ਪਤੀ ਬਣ ਗਿਆ, ਫਿਰ ਕਰੋੜਾਂ ਪਤੀ ਬਣ ਗਿਆ, ਫਿਰ ਅਰਬਾਂ ਪਤੀ ਬਣ ਗਿਆ। ਅਮੈਰੀਕਾ ਦੇ ਇੱਕ ਧਨਾੜ ਦੀ ਮੈਂ ਜੀਵਨ ਕਥਾ ਪੜ੍ਹ ਰਿਹਾ ਸੀ ਕਿਤਾਬ, ਉਸਦੀ ਜੀਵਨ ਕਥਾ। ਉਹ 10 ਅਰਬ ਕੈਸ਼ ਡਾਲਰ ਬੈਂਕਾਂ ਦੇ ਛੋੜ ਕੇ ਮਰ ਰਿਹਾ ਸੀ। ਜਿਹੜੀ ਸੰਪਦਾ ਸੀ ਉਹ ਤੇ ਅਲੱਗ, ਜਿਹੜੇ ਉਹਦੇ ਕਾਰਖਾਨੇ ਸਨ ਉਹ ਤੇ ਅਲੱਗ, ਜਿਹੜੀਆਂ ਸੋਨੇ ਦੀਆਂ ਉਸਦੀਆਂ ਖਾਣਾਂ ਸਨ ਉਹ ਤੇ ਅਲੱਗ, ਲੇਕਿਨ ਕੈਸ਼ 10 ਅਰਬ ਡਾਲਰ ਉਹ 15-20 ਬੈਂਕਾਂ ਵਿੱਚ ਕੈਸ਼ ਛੋੜ ਕੇ ਜਾ ਰਿਹਾ ਸੀ। ਇੱਕ ਉੱਘਾ ਦਾਰਸ਼ਨਿਕ ਜੋ ਉਹਨਾਂ ਦੀ ਜੀਵਨ ਕਥਾ ਲਿਖ ਰਿਹਾ ਸੀ ਤੇ ਚਾਹੁੰਦਾ ਸੀ ਮਰਨ ਲੱਗੇ ਦੀ ਕਥਾ ਵੀ ਲਿਖਾਂ, ਜਨਮ ਤੇ ਲਿਖਿਆ, ਜੀਵਨ ਤੇ ਲਿਖਿਆ, ਹੁਣ ਮਰ ਰਿਹਾ ਤੇ ਵੀ ਲਿਖਣਾ, ਇਸ ਤੋਂ ਬਿਨਾਂ ਤੇ ਕਥਾ ਅਧੂਰੀ ਰਹੇਗੀ। ਤੋ ਕੋਲ ਬੈਠਾ ਹੈ, ਉਸਨੇ ਕੁਛ ਲਿਆ, ਮਹਾਨ ਭਾਵ ਇਸ ਆਖਰੀ ਸਮੇਂ, ਇਸ ਆਖਰੀ ਲਮੇ ਤੁਹਾਡੇ ਅੰਦਰ ਕੀ ਇੱਛਾ ਚੱਲ ਰਹੀ ਹੈ? ਤੁਸੀਂ ਬੜੇ ਖੁਸ਼ੀ ਨਾਲ ਜੀਵੇ ਹੋ, ਮਰਦੇ ਵੀ ਖੁਸ਼ੀ ਨਾਲ ਪਏ ਹੋਵੋਗੇ, ਕਿਉਂਕਿ ਅਰਬਾਂ ਖਰਬਾਂ ਦੀ ਤੁਸੀਂ ਸੰਪਦਾ ਛੱਡ ਕੇ ਜਾ ਰਹੇ ਹੋ ਤੇ $10 ਅਰਬ ਕੈਸ਼ ਅੰਤਿਮ ਸਮੇਂ ਉਹਦੀਆਂ ਅੱਖਾਂ ਭਰ ਆਈਆਂ, ਹੰਝੂ ਨਿਕਲੇ। ਕਹਿੰਦੇ ਖਾਹਿਸ਼ ਰਹਿ ਗਈ, ਮੈਂ $100 ਅਰਬ ਕੈਸ਼ ਕਰਨਾ ਚਾਹੁੰਦਾ ਸੀ, ਰਹਿ ਗਈ ਗੱਲ, ਕੁਛ ਵੀ ਨਹੀਂ। ਜਨਮ ਰੋਂਦਿਆਂ ਹੋਇਆ ਹੁੰਦਾ ਤੇ ਜੀਵਨ ਦੇਸ਼ ਵੀ ਮਨੁੱਖ ਰੋਂਦਾ ਹੀ ਰਹਿੰਦਾ ਤੇ ਮਰਨ ਲੱਗਿਆਂ ਵੀ ਰੋਣਾ ਹੀ ਆ ਗਿਆ। ਜ਼ਿੰਦਗੀ ਅਕਾਰਤ ਚਲੀ ਗਈ, ਅਜਾਈ ਚਲੀ ਗਈ, ਜੀਵਨ ਬਰਬਾਦ ਚਲਾ ਗਿਆ, ਜ਼ਿੰਦਗੀ ਅਸਫਲ ਹੋਈ। ਠੀਕ ਹੈ, ਜਨਮ ਲੈਂਦਿਆਂ ਰੋਇਆ, ਰੋਣਾ ਹੀ ਪਏਗਾ। ਮਾਂ ਦਾ ਗਰਭ ਇੱਕ ਯੋਗੀ ਦੀ ਗੁਫਾ ਸੀ, ਮਾਂ ਦਾ ਗਰਭ ਇੱਕ ਯੋਗੀ ਦੀ ਸਮਾਧੀ ਸੀ, ਮਾਂ ਦਾ ਗਰਭ ਇੱਕ ਯੋਗੀ ਸਾਧਨਾ ਕਰਦਾ ਹੈ ਕਿ ਮੈਂ ਆਪਣੀਆਂ ਇੰਦਰੀਆਂ ਨੂੰ ਰੋਕਾਂ, ਅੱਖਾਂ ਨਾਲ ਗਲਤ ਵੇਖਾਂ ਨਾ, ਕੰਨਾਂ ਨਾਲ ਗਲਤ ਸੁਣਾਂ ਨਾ, ਰਸਨਾ ਨਾਲ ਗਲਤ ਬੋਲਾਂ ਨਾ, ਨਾਸਕਾ ਤੇ ਖਲੜੀ ਵੀ ਗਲਤ ਸਪਰਸ਼ ਨਾ ਕਰੇ। ਇਹ ਸਾਰੇ ਦਰਵਾਜ਼ੇ ਪ੍ਰਾਕਿਰਤਿਕ ਰੂਪ ਵਿੱਚ ਮਾਤਾ ਦੇ ਗਰਭ ਵਿੱਚ ਇਸ ਬੱਚੇ ਦੇ ਬੰਦ ਸਨ, ਸੁਭਾਵਕ ਹੀ ਬੰਦ ਸਨ। ਇਹ ਇੰਦਰੀਆਂ ਦੇ ਦਰਬਾਰ ਬੰਦ ਸਨ, ਜੈਸੇ ਕਬੀਰ ਕਹਿੰਦੇ ਨਾ, ਮੂੰਦ ਲੀਏ ਦਰਵਾਜ਼ੇ, ਬਾਜੀ ਅਲੇ ਅਨਹਦ ਬਾਜੇ। ਮੈਂ ਇੰਦਰੀਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਨੇ, ਹੁਣ ਮੈਂ ਅਨਹਦ ਦਾ ਨਾਦ, ਪਰਮਾਤਮਾ ਦੀ ਆਵਾਜ਼ ਸੁਣਨ ਲੱਗ ਪਿਆ। ਜਦ ਮੇਰੇ ਕੰਨਾਂ ਨੇ ਬਾਹਰੋਂ ਗਲਤ ਸੁਣਨਾ ਬੰਦ ਕਰ ਦਿੱਤਾ, ਜਿਸ ਦਿਨ ਦਾ ਮੇਰੀਆਂ ਅੱਖਾਂ ਨੇ ਬਾਹਰ ਗਲਤ ਵੇਖਣਾ, ਲੋਭ ਨਾਲ ਵੇਖਣਾ ਬੰਦ ਕਰ ਦਿੱਤਾ, ਜਦ ਮੇਰੇ ਇੰਦਰੇ ਸ਼ਾਂਤ ਹੋ ਗਏ, ਇੰਦਰੀਆਂ ਦੇ ਦਰਵਾਜ਼ੇ ਮੈਂ ਬੰਦ ਕਰ ਲਏ ਨੇ, ਮੇਰੇ ਅੰਦਰ ਅਨਹਦ ਦੀ ਧੁਨੀ ਚੱਲ ਪਈ ਹੈ, ਚੱਲਦੀ ਪਈ ਸੀ, ਸੁਣਾਈ ਹੁਣ ਦੇਣ ਲੱਗ ਪਈ ਹੈ, ਚੱਲਦੀ ਤੇ ਸਾਰਿਆਂ ਦੇ ਅੰਦਰ ਹੈ, ਘੱਟ ਘੱਟ ਵਾਜੇ ਨਾਲ, ਪਰ ਧਿਆਨ ਬਾਹਰ ਹੈ। ਮਾਤਾ ਦੇ ਗਰਭ ਵਿੱਚ ਬੱਚੇ ਦਾ ਧਿਆਨ ਇਕਾਗਰ ਹੈ, ਦਰਵਾਜ਼ੇ ਬੰਦ ਨੇ। ਇਸ ਵਾਸਤੇ ਭਾਰਤੀ ਚਿੰਤਨ, ਧਾਰਮਿਕ ਚਿੰਤਨ ਇਹ ਕਹਿੰਦਾ ਹੈ, ਗਰਭ ਵਿੱਚ ਬੱਚਾ ਬ੍ਰਹਮ ਗਿਆਨੀ ਹੈ, ਚਾਹੇ ਉਹ ਡਾਇਣ ਮਾਂ ਦੀ ਕੁੱਖ ਦੇ ਚ ਹੈ ਤੇ ਚਾਹੇ ਸਤਸੰਗੀ ਮਾਂ ਦੀ ਕੁੱਖ ਦੇ ਚ ਹੈ, ਬੱਚਾ ਤੇ ਬ੍ਰਹਮ ਗਿਆਨੀ ਹੈ। ਜਨਮ ਲੱਗਿਆ ਰੋਣ ਦਾ ਕਾਰਨ ਵੀ ਇਹ ਹੀ ਹੈ, ਇਕਾਗਰਤਾ ਭੰਗ ਹੋ ਗਈ, ਦਰਵਾਜ਼ੇ ਖੁੱਲ ਗਏ, ਕੁਝ ਕੰਨ ਨੇ ਸਪਰਸ਼ ਕਰ ਲਿਆ, ਕੁਝ ਅੱਖਾਂ ਨੂੰ ਦਿਖਾਈ ਦਿੱਤਾ, ਕੁਝ ਕੰਨਾਂ ਵਿੱਚ ਬਾਹਰ ਦੀਆਂ ਆਵਾਜ਼ਾਂ ਪੈਣ ਲੱਗ ਪਈਆਂ, ਦਰਵਾਜ਼ੇ ਖੁੱਲ ਗਏ, ਇਕਾਗਰਤਾ ਭੰਗ ਹੋ ਗਈ। ਤੋ ਇਕਾਗਰਤਾ ਵਿੱਚ ਜਿਹੜਾ ਮਹਾਰਸ ਸੀ ਉਹ ਵੀ ਜਾਂਦਾ ਰਿਹਾ, ਚੀਖ ਨਿਕਲ ਗਈ ਬੱਚੇ ਦੀ। ਬੱਚਾ ਜੰਮਦਾ ਹੋਇਆ ਹੱਸਦਾ ਨਹੀਂ, ਰੋਂਦਾ ਹੈ। ਫਿਰ ਜੀਵਨ ਭਰ ਵੀ ਰੋਂਦਾ ਹੀ ਹੈ। ਜਵਾਨ ਵੀ ਰੋ ਰਹੇ ਨੇ, ਬੁੱਢੇ ਵੀ ਰੋ ਰਹੇ, ਕੋਲ ਬੈਠ ਕੇ ਸੁਣ ਲਓ ਇਹਨਾਂ ਦੇ ਰੋਣੇ। ਸਿਰਫ ਰੋਣਿਆਂ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਹੋਵੇਗਾ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਡਿਸਟ੍ਰਿਕਟ ਬੰਨੂ ਦੇ ਸੰਤ ਬਾਬਾ ਭਗਤ ਸਿੰਘ ਨਾਬੀਨਾ ਸਨ, ਬੜੀ ਜੁੜੀ ਹੋਈ ਆਤਮਾ। ਜਦ ਕੋਈ ਪ੍ਰਸ਼ਨ ਕਰਨ ਵਾਸਤੇ ਆਏ, ਜਦ ਕੋਈ ਪੁੱਛਣ ਵਾਸਤੇ ਆਏ, ਇਹੀ ਕਹਿੰਦੇ ਸਨ ਇਹ ਹੋਰ ਆ ਗਏ ਨੇ ਰੋਂਦੇ ਹੋਏ, ਇਹ ਹੋਰ ਰੋਣਾ ਲੈ ਕੇ ਆ ਗਏ, ਇਹ ਹੋਰ ਰੋਣਾ ਲੈ। ਰੋਣੇ ਹੀ ਆਉਣੇ ਨੇ ਬੰਦਿਆਂ ਕੋਲ, ਹੋਰ ਕੀ ਹੈ। ਮਨੁੱਖਾਂ ਕੋਲ ਰੋਣੇ ਹੀ ਆਉਂਦੇ ਨੇ। ਜਮਿਆ ਰੋਂਦਾ ਹੋਇਆ, ਜੀਵਿਆ ਰੋਂਦਾ ਹੋਇਆ, ਤੇ ਮਰਨ ਲੱਗਿਆ ਵੀ ਰੋ ਰਿਹਾ। ਆਇਆ ਰੋਂਦਾ ਹੋਇਆ, ਜਾਂਦਾ ਵੀ ਪਿਆ ਰੋਂਦਾ ਹੋਇਆ। ਜ਼ਿੰਦਗੀ ਅਕਾਰਤ ਚਲੀ ਗਈ, ਅਜਾਈ ਚਲੀ ਗਈ, ਬਰਬਾਦ ਚਲੀ ਗਈ। ਜਮਿਆ ਰੋਂਦਾ ਹੋਇਆ, ਕਿਉਂਕਿ ਇਕਾਗਰਤਾ ਭੰਗ ਹੋਈ ਹੈ। ਜੀਵਿਆ ਰੋਂਦਾ ਹੋਇਆ, ਕਿਉਂਕਿ ਕੋਈ ਮਹਾਰਸ ਨਹੀਂ ਮਿਲਿਆ। ਤੇ ਜੇ ਮਰਨਾ ਕਿਧਰੇ ਹਾਸਾ ਬਣ ਸਕੇ, ਮਰਨਾ ਕਿਧਰੇ ਆਨੰਦ ਬਣ ਸਕੇ, ਯਾਤਰਾ ਸਫਲ ਹੋ ਗਈ। ਸੰਸਾਰ ਤੇ ਆਇਆ ਸਫਲ ਹੋ ਗਿਆ। ਜਿਸ ਦਾ ਮਰਨਾ ਆਨੰਦਮਈ ਨਹੀਂ ਹੈ, ਸਮਝ ਲੈਣਾ ਉਸਦਾ ਜੀਵਣਾ ਦੁੱਖਮਈ ਹੈ। ਜਨਮ ਤੇ ਦੁੱਖਮਈ ਹੈ, ਜਨਮ ਤੇ ਦੁੱਖ ਹੈ। ਜ਼ਿੰਦਗੀ ਅਕਾਰਤ ਗਈ, ਵਿਅਰਥ ਗਈ। ਇਸ ਵਾਸਤੇ ਕਹਿੰਦੇ ਨੇ ਮੌਤ ਪਰਚਾ ਹੈ ਕਿ ਹੱਲ ਕਰ ਸਕਿਆ ਕਿ ਨਹੀਂ, ਮਰਨ ਲੱਗਿਆ ਆਨੰਦਮਈ ਹੈ ਕਿ ਨਹੀਂ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਇਹ ਬੋਲ ਕਬੀਰ ਦੇ ਦੱਸਦੇ ਪਏ ਨੇ। ਜੀਵਣਾ ਸਫਲ ਹੋ ਗਿਆ, ਜ਼ਿੰਦਗੀ ਸਫਲ ਹੋ ਗਈ। ਅਵਤਾਰੀ ਪੁਰਸ਼ ਜਿਹੜੇ ਜਨਮ ਮਰਨ ਦੀ ਲਾਲਸਾ ਚ ਨਹੀਂ ਆਉਂਦੇ, ਤੇ ਲੋਕਾਂ ਦਾ ਜਨਮ ਮਰਨ ਮਿਟਾਉਣ ਵਾਸਤੇ ਜਨਮ ਲੈ ਲੈਂਦੇ ਨੇ। ਜਨਮ ਮਰਨ ਦੋਹੋਂ ਮੈਂ ਨਾਈ, ਜਨਮ ਪਰਉਪਕਾਰੀ ਆਏ। ਇਹਨਾਂ ਬਾਰੇ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ, ਹੱਸਦੇ ਹੋਏ ਆਉਂਦੇ ਨੇ, ਪ੍ਰਸੰਨ ਚਿੱਤ ਆਉਂਦੇ ਨੇ। ਜੈਸੇ ਤੁਲਸਾ ਦਾਈ ਨੇ ਕਹਿ ਦਿੱਤਾ ਸੀ, ਇਸ ਤਰ੍ਹਾਂ ਦਾ ਬਾਲਕ ਮੈਂ ਨਹੀਂ ਦੇਖਿਆ। ਜੋ ਮੁਸਕੁਰਾਉਂਦਾ ਹੋਇਆ ਆਵੇ, ਇਹਦਾ ਮਤਲਬ ਜਗਤ ਨੂੰ ਖੁਸ਼ੀਆਂ ਦੇਵੇਗਾ, ਮੁਸਕੁਰਾਹਟਾਂ ਦੇਵੇਗਾ, ਕੁਛ ਆਨੰਦ ਵੰਡਣ ਆਇਆ। ਜਿਹੜੇ ਆਉਂਦੇ ਹੀ ਰੋਂਦੇ ਹੋਏ ਨੇ, ਜੀਵਦੇ ਹੀ ਰੋਂਦੇ ਹੋਏ ਨੇ, ਤੇ ਇਹਨਾਂ ਕੋਲ ਸਿਵਾਏ ਰੋਣਿਆਂ ਤੇ ਸਿਆਪਿਆਂ ਤੋਂ ਇਲਾਵਾ ਹੋਰ ਕੀ ਮਿਲੇਗਾ। ਭਰਾ ਦਾ ਗਿਲਾ ਆਉਂਦਾ ਹੈ, ਮੈਨੂੰ ਭਰਾ ਸੁੱਖ ਨਹੀਂ ਦੇ ਸਕਿਆ। ਬੱਚਿਆਂ ਦੇ ਗਿਲੇ ਆਉਂਦੇ ਨੇ, ਮੈਨੂੰ ਮਾਂ ਬਾਪ ਤੋਂ ਸੁੱਖ ਨਹੀਂ ਮਿਲਿਆ। ਮਾਂ ਬਾਪ ਦੇ ਗਿਲੇ ਆਉਂਦੇ ਨੇ, ਸਾਨੂੰ ਬੱਚਿਆਂ ਨੇ ਸੁੱਖ ਨਹੀਂ ਦਿੱਤਾ। ਪਤਨੀ ਦੇ ਗਿਲੇ ਆਉਂਦੇ ਨੇ, ਪਤੀ ਤੋਂ ਕੋਈ ਸੁੱਖ ਨਹੀਂ ਮਿਲਿਆ। ਤੇ ਪਤੀ ਦਾ ਵੀ ਗਿਲਾ ਆਉਂਦਾ, ਭਾਵੇਂ ਉੱਪਰੋਂ ਸ਼ੁਕਰਾਨਾ ਕਰੇ ਵੀ ਪਤਨੀ ਤੋਂ ਕੋਈ ਸੁੱਖ ਨਹੀਂ ਮਿਲ ਸਕਦਾ। ਸਿਵਾਏ ਰੋਣੇ ਧੋਣਿਆਂ ਤੋਂ ਪੱਲੇ ਹੋਰ ਕੁਛ ਵੀ ਨਹੀਂ ਪਿਆ। ਜਮਿਆ ਰੋਂਦਾ ਹੋਇਆ, ਜੀਵਿਆ ਰੋਂਦਾ ਹੋਇਆ, ਅਗਰ ਮਰਨਾ ਆਨੰਦਮਈ ਹੋ ਸਕੇ ਤਾਂ ਸੰਸਾਰ ਤੇ ਆਇਆ ਸਫਲ ਹੋ ਗਿਆ। ਤੇ ਜੇ ਮਰਨਾ ਵੀ ਰੋਂਦਿਆਂ ਹੋਇਆ, ਫਿਰ ਕੁਛ ਵੀ ਨਹੀਂ ਹੈ, ਫਿਰ ਕੁਛ ਵੀ ਨਹੀਂ ਹੈ। ਉਹ ਅਰਬਾਂ ਖਰਬਾਂ ਪਤੀ ਮਰਨ ਲੱਗਿਆਂ ਵੀ ਰੋਣ ਲੱਗ ਪਿਆ। ਕਹਿੰਦਾ 100 ਅਰਬ ਜਮ੍ਹਾਂ ਕਰਨੇ ਸਨ, ਕੁਛ ਵੀ ਨਹੀਂ ਹੋਇਆ। ਘਾਟੇ 'ਚ ਜਾ ਰਹੇ ਹਾਂ, 90 ਅਰਬ ਦੇ ਘਾਟੇ 'ਚ ਜਾ ਰਹੇ ਹਾਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਮੈਂ ਇੱਕ ਦਫ਼ਾ ਫਿਰ ਅਰਜ਼ ਕਰਾਂ, ਭੁੱਖ ਲੱਗੀ ਹੈ, ਭੋਜਨ ਦੀ ਭੁੱਖ ਦੀ ਸੀਮਾ ਹੈ। 2 ਪ੍ਰਸ਼ਾਦੇ ਛਕ ਲਵਾਂਗੇ, 4, 6, 8 ਸੀਮਾ ਹੈ, ਪਰ ਸਵਾਦ ਦੀ ਕੋਈ ਸੀਮਾ ਨਹੀਂ ਹੈ, ਕੋਈ ਸੀਮਾ ਨਹੀਂ ਹੈ। ਮਨੁੱਖ ਪਸ਼ੂ ਦੀ ਤਰ੍ਹਾਂ ਸਾਰਾ ਦਿਨ ਵੀ ਚੱਲ ਸਕਦਾ, ਸਾਰਾ ਦਿਨ ਵੀ ਚੱਲ ਸਕਦਾ। بلکہ کئی دفعہ تے ایسا ہوندا ہے سارا دن سوچدا ہی رہندا ہے ہن کی کھاواں ہن کی کھاواں ہن کی کھاواں. کارن سواد دی سیما نہیں ہے, بھوک دی سیما ہے, لوڑاں دی سیما ہے, کتنے کے کپڑے چاہیے نے. دو سال پہلے مہان ابنیتری فلم انڈسٹری منی ہوئی ہیروئن کمل ناڈ دی راجنیتی آئی مکھ منتری بن گئے, وہ گھر چھاپے پے, وہ پہنن دیا 1400 ساڑیاں نکلیاں, 200 جوڑے پیران دے, 100 جیولری دے سیٹ سن, 100 طرح دے گہنیاں دے سیٹ. امبار لگیا لوڑ دی سیما ہے, لوب دی سیما نہیں ہے. تے پھر بھی اس تے کیس چلے, انہیں کروڑاں دے گبن کیتے, اے کیتے او کیتے, اجے بھی چل دے پین. کہن تو مراد اے ہے لوب دی کوئی سیما نہیں ہے, لوڑ دی سیما ہے. چلو 4 سوٹ بتھیرے نے, 6 بتھیرے نے, 10 ساڑیاں بتھیریاں نے, 1400 ساڑیاں. دن دے بندہ 6-6 دفعہ بھی بدلے تے واری نہیں آوے گی 1400 دی. پیران دے جوڑے 200. لوب دی سیما نہیں ہے, لوڑ دی سیما ہے. بھوک دی سیما ہے, سواد دی سیما نہیں ہے. اس واسطے کہا گیا ہے لوبھی منک دارمک نہیں ہو سکتا. کیوں؟ لوب دی کوئی سیما ہی نہیں ہے. وہ انت ہوئے تے کدرے دھرم دی امنگ پیدا ہوئے. ہن میں دوجا نقطہ بیان کر لگا, انہوں بھی دھیان نال سننا. بہتا دھن پراپت کر کے ایک لابھ ہوندا ہے کہ بہتے دھن نو پراپت کر کے اگر اندر دی غریبی جھلکن لگ پوے, اندر دی نردھنتا جھلکن لگ پوے, کہ کچھ بھی نہیں ہے, کچھ بھی نہیں ہے, تو یہ دھن دا ایک بہت بڑا لابھ ہے. بہتی پربتا شکتی مل کے جے اندر دی کمزوری دا پتہ چل جائے, کچھ بھی نہیں ہے, کچھ بھی نہیں ہے, تو پربتا لابھمئی ہو سکتی ہے. بہتا گیان پراپت کر کے جے اندر دی مورکھتا دا پتہ چل جائے, اندر دی مورتا دا پتہ چل جائے, کچھ بھی نہیں ہے. انیاں کتاباں پڑھ لیاں, ککھ بھی نہیں ہے. اتنا کچھ میں سمجھ لیا, ککھ بھی نہیں ہے. اینیاں میں ڈگریاں پراپت کر لی, کچھ بھی نہیں ہے. بہتا گیان پراپت کر کے اگر اندر دے اگیان دا پتا چل گیا ہے, تو باہر دا پراپت کیتا ہویا گیان لابھکاری ہے. بس اتنا لابھ ضرور ہے. گیانوان پرکھ لئی گیان ویرتھ ہو جاندہ ہے, یہ بھی محض کرنا. سیانے منکھ لئی دھن ویرتھ ہو جاندہ ہے, پربتا بھی ویرتھ ہو جاندی ہے. سنگاسنا لئی لوک کتنے پاپڑ بیل دینے, کتنے طرح دی ہنسا کر دینے, کتنی بھج دوڑ کر دینے, کتنا خون پسینہ ایک کر دینے, پر کوئی سنگاسن نو ٹھوکر مار کے چلا جاندا ہے. شکتی دے ملدے ہاں, پربتا دے ملدے ہاں. گوپی چند راجا سی, برتری راجا سی, مہاتما بدھ راج کمار سن, راجے دے لڑکے سن, اکلوتے لڑکے سن. پربتا مل کے, شکتی مل کے اگر اندر دی کمزوری دا پتا چل جائے, بس یہ پربتا دا لابھ ہے. نہیں تے پربتا سر دا بوجھ ہے, ਦੇਖਣ ਨੂੰ ਸਿਰ ਦੇ ਉੱਤੇ ਤਾਜ ਹੋਵੇਗਾ, ਨਹੀਂ ਸਿਰ ਦੇ ਉੱਤੇ ਬੋਝ ਹੈ। ਦੇਖਣ ਨੂੰ ਦਿਸੇਗਾ ਸਿੰਘਾਸਣ ਤੇ ਬੈਠਾ ਹੈ, ਨਹੀਂ ਸਿੰਘਾਸਣ ਦੇ ਸਿਰ ਦੇ ਉੱਤੇ ਬੋਝ ਬਣਿਆ ਹੋਇਆ। ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਬਹੁਤੀ ਪ੍ਰਭਤਾ ਪ੍ਰਾਪਤ ਕਰਕੇ ਅਗਰ ਪਤਾ ਚੱਲ ਜਾਏ ਅੰਦਰ ਦੀ ਕਮਜ਼ੋਰੀ ਦਾ, ਤਾਂ ਇਹ ਪ੍ਰਭਤਾ ਦਾ ਲਾਭ ਹੈ, ਬਹੁਤ ਵੱਡਾ ਲਾਭ ਹੈ। ਬਹੁਤਾ ਧਨ ਪ੍ਰਾਪਤ ਕਰਕੇ ਜੇ ਅੰਦਰ ਦੀ ਗਰੀਬੀ ਦਾ ਪਤਾ ਚੱਲ ਜਾਏ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਇਹ ਧਨ ਦਾ ਲਾਭ ਹੈ। ਧਨਵਾਨ ਬਥੇਰੇ ਨੇ ਸਾਰੀ ਦੁਨੀਆਂ ਵਿੱਚ, ਧਨ ਦਾ ਇਹਨਾਂ ਨੇ ਲਾਭ ਲਿਆ ਹੋਵੇ ਮੈਨੂੰ ਨਹੀਂ ਦਿਖਾਈ ਦਿੰਦਾ। ਹੋਵੇਗਾ ਕੋਈ ਕਦ, ਮੈਂ ਬੀਜ ਨਾਸ ਹੈ ਐਸਾ ਤਾਂ ਨਹੀਂ ਕਹਿ ਰਿਹਾ, ਲੇਕਿਨ ਨਹੀਂ ਰੱਜੇ। ਬਹੁਤਾ ਧਨ ਪ੍ਰਾਪਤ ਕਰਕੇ ਜੇ ਅੰਦਰ ਦੀ ਗਰੀਬੀ ਦਾ ਪਤਾ ਚੱਲ ਜਾਏ, ਮੁਫਲਿਸੀ ਦਾ ਪਤਾ ਚੱਲ ਜਾਏ, ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹ ਧਨ ਦਾ ਲਾਭ ਮਿਲ ਗਿਆ। ਬਹੁਤਾ ਗਿਆਨ ਪ੍ਰਾਪਤ ਕਰਕੇ, ਬੜਾ ਗਿਆਨ ਪ੍ਰਾਪਤ ਕਰਕੇ ਅੰਦਰ ਦੀ ਅਗਿਆਨਤਾ ਦਾ ਪਤਾ ਚੱਲ ਜਾਏ, ਅੰਦਰ ਦੀ ਮੂਰਖਤਾ ਦਾ ਪਤਾ ਚੱਲ ਜਾਏ। ਗੁਸਤਾਖੀ ਮਾਂ, ਮੈਂ ਦੋ ਸ਼ਬਦ ਕਹਿ ਰਿਹਾ, ਬੜੇ ਵੱਡੇ ਵੱਡੇ ਗਿਆਨੀ ਹੁੰਦੇ ਤੇ ਅੰਦਰੋਂ ਮੂਰਖ ਹੀ ਨੇ, ਪਰ ਪਤਾ ਕਿਸੇ ਨੂੰ ਚੱਲਦਾ? ਕਿਸੇ ਕਿਸੇ ਨੂੰ ਚੱਲਦਾ, ਇਹ ਸਿਰਫ ਬਾਹਰੋਂ ਹੀ ਗਿਆਨੀ ਆਉਂਦੇ। ਔਰ ਇੱਕ ਬਹੁਤ ਵੱਡੇ ਗਿਆਨੀ ਨੂੰ ਜੇ ਅੰਦਰ ਦੀ ਮੂਰਖਤਾ ਦਾ ਪਤਾ ਚੱਲ ਗਿਆ, ਗਿਆਨ ਦਾ ਲਾਭ ਮਿਲ ਗਿਆ। ਠੀਕ ਹੈ, ਇਹ ਗਿਆਨ ਦਾ ਲਾਭ ਹੈ। ਔਰ ਬਹੁਤੀ ਪ੍ਰਭਤਾ ਮਿਲ ਕੇ ਅੰਦਰ ਦੀ ਕਮਜ਼ੋਰੀ ਦਾ ਪਤਾ ਚੱਲ ਗਿਆ, ਮੈਂ ਤਾਂ ਕੁਛ ਵੀ ਨਹੀਂ ਹਾਂ, ਕੁਛ ਵੀ ਨਹੀਂ। ਇਹ ਪ੍ਰਭਤਾ ਦਾ ਲਾਭ ਹੈ। ਪ੍ਰਭਤਾ ਬਥੇਰਿਆਂ ਕੋਲ ਆਉਂਦੀ ਹੈ, ਸਿੰਘਾਸਣ ਬਥੇਰਿਆਂ ਕੋਲ ਆਉਂਦੇ ਨੇ, ਚੌਧਰੀ ਬਥੇਰੇ ਬਣੇ ਨੇ ਸਾਰੀ ਦੁਨੀਆਂ ਚ, ਪਰ ਪ੍ਰਭਤਾ ਦਾ ਲਾਭ ਕੋਈ ਕੋਈ ਲੈਂਦਾ। ਚੋਟੀ ਦੇ ਧਨਵਾਨ ਸਾਰੀ ਦੁਨੀਆਂ ਵਿੱਚ ਨੇ, ਬਲਕਿ ਭਾਰਤ ਦੇ ਜਿਸ ਤਰ੍ਹਾਂ ਦੇ ਧਨਵਾਨ ਨੇ ਕਈ ਦਫ਼ਾ ਬਾਹਰ ਵੀ ਨਹੀਂ ਮਿਲਦੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਬਿਰਲੇ ਟਾਟੇ ਜੈਸੇ, ਡਾਲਮੀਏ ਜੈਸੇ ਇੱਥੇ ਹੀ ਨੇ, ਬਾਹਰ ਥੋੜ੍ਹੇ ਨੇ ਬਹੁਤ। ਚੋਟੀ ਦੇ ਧਨਵਾਨਾਂ ਨੂੰ ਕਿਧਰੇ ਅੰਦਰ ਦੀ ਗਰੀਬੀ ਦਾ ਪਤਾ ਚੱਲ ਜਾਏ, ਐਸੇ ਧਨਵਾਨ ਬਹੁਤ ਥੋੜ੍ਹੇ ਨੇ, ਉਂਗਲੀਆਂ ਤੇ ਗਿਣੇ ਜਾਣ ਵਾਲੇ। ਤੇ ਅੰਦਰ ਦੀ ਮੂਰਖਤਾ ਦਾ ਪਤਾ ਚੱਲ ਜਾਏ, ਮੂਰਤਾ ਦਾ ਪਤਾ ਚੱਲ ਜਾਏ, ਪੜ੍ਹਿਆ ਮੂਰਖ ਆਖੀਏ, ਉਹ ਪੜ੍ਹਾ ਲਿਖਾ ਬਹੁਤ ਦਾਰਸ਼ਨਿਕ ਫਿਲਾਸਫਰ ਵੀ ਮੂਰਖ ਹੈ। ਕਿਹੜਾ? ਜੇ ਤਾਂ ਲੱਭ ਲੋਭ ਅਹੰਕਾਰ, ਲੋਭ ਵੱਧ ਗਿਆ, ਅਹੰਕਾਰ ਤੇ ਵੱਧ ਗਿਆ, ਅੰਧੇਰਾ ਤੇ ਵੱਧ ਗਿਆ। ਤੇ ਜਦ ਅੰਦਰ ਅੰਧੇਰਾ ਵੱਧ ਗਿਆ ਤੇ ਪੜ੍ਹਾਈ ਕੀ ਹਾਕ ਹੈ? ਕੁਛ ਵੀ ਨਹੀਂ। ਬਹੁਤਾ ਗਿਆਨ ਪ੍ਰਾਪਤ ਕਰਕੇ ਜੇ ਅੰਦਰ ਦੀ ਮੂਰਖਤਾ ਦਾ ਪਤਾ ਚੱਲ ਗਿਆ, ਅੰਦਰ ਦੀ ਅਗਿਆਨਤਾ ਦਾ ਪਤਾ ਚੱਲ ਗਿਆ, ਇਹ ਗਿਆਨ ਦਾ ਲਾਭ ਹੈ। ਤੇ ਇਸ ਤਰ੍ਹਾਂ ਦੇ ਗਿਆਨ ਤੋਂ ਲਾਭ ਕੋਈ ਕੋਈ ਲੈਂਦਾ, ਕੋਈ ਕੋਈ ਲੈਂਦਾ। ਧਨ ਬਥੇਰਿਆਂ ਕੋਲ ਹੈ, ਧਨ ਤੋਂ ਲਾਭ ਕੋਈ ਕੋਈ ਲੈਂਦਾ। ਸ਼ਕਤੀ ਬਥੇਰਿਆਂ ਕੋਲ ਹੈ, ਸ਼ਕਤੀ ਤੋਂ ਲਾਭ ਕੋਈ ਕੋਈ ਲੈਂਦਾ। 50 ਸਾਲ ਹੋ ਗਏ ਨੇ ਸਾਡਾ ਦੇਸ਼ ਆਜ਼ਾਦ ਹੋਇਆ, ਕਿਤਨੇ ਚੌਧਰੀ ਕਿਤਨੇ ਸਿੰਘਾਸਣਾਂ ਤੇ ਬੈਠੇ ਉਤਰੇ, ਪਰ ਇਹਨਾਂ ਵਿੱਚ ਇੱਕ ਵੀ ਜਨਕ ਵਰਗਾ ਨਹੀਂ ਹੈ, ਮਹਾਰਾਜਾ ਰਣਜੀਤ ਸਿੰਘ ਵਰਗਾ ਨਹੀਂ ਹੈ, ਇੱਕ ਵੀ ਨਹੀਂ ਹੈ। ਹਰੀਸ਼ ਚੰਦਰ ਵਰਗਾ ਇੱਕ ਵੀ ਨਹੀਂ ਹੈ। ਹਰੀਸ਼ ਚੰਦਰ ਮਹਾਦਾਨੀ, ਸਭ ਕੁਝ ਦਾਨ ਕਰ ਦਿੱਤਾ, ਸਿੰਘਾਸਣਾਂ ਤੇ ਲੁਟੇਰੇ ਬੈਠੇ ਨੇ, ਲੁੱਟਣ ਵਾਲੇ ਬੈਠੇ ਨੇ ਦੇਸ਼ ਨੂੰ। ਕਾਰਨ, ਸ਼ਕਤੀ ਨੂੰ ਪ੍ਰਾਪਤ ਕਰਕੇ ਆਪਣੀ ਕਮਜ਼ੋਰੀ ਦਾ ਪਤਾ ਚੱਲ ਜਾਏ, ਸ਼ਕਤੀ ਬੇਮੈਨੀ ਹੋ ਜਾਂਦੀ ਹੈ। ਧਨ ਨੂੰ ਪ੍ਰਾਪਤ ਕਰਕੇ ਅੰਦਰ ਦੀ ਗਰੀਬੀ ਦਾ ਪਤਾ ਚੱਲ ਜਾਏ ਤਾਂ ਧਨ ਬੇਮੈਨੀ ਹੋ ਜਾਂਦਾ ਹੈ। ਔਰ ਬਹੁਤੇ ਗਿਆਨ ਨੂੰ ਪ੍ਰਾਪਤ ਕਰਕੇ ਅੰਦਰ ਦੀ ਮੂਰਖਤਾ ਦਾ ਪਤਾ ਚੱਲ ਜਾਏ, ਗਿਆਨ ਬੇਮੈਨੀ ਹੋ ਜਾਂਦਾ ਹੈ, ਗਿਆਨ ਵਿਅਰਥ ਹੋ ਗਿਆ, ਧਨ ਵਿਅਰਥ ਹੋ ਗਿਆ, ਸ਼ਕਤੀ ਤੇ ਪ੍ਰਭਤਾ ਵਿਅਰਥ ਹੋ ਗਈ, ਇਹ ਬੰਦਾ ਕਿਸ ਤਰ੍ਹਾਂ ਜੀਵੇ? ਇਹਦੇ ਅੰਦਰੋਂ ਫਿਰ ਸੱਚੀ ਉਮੰਗ ਪੈਦਾ ਹੁੰਦੀ ਹੈ ਪਰਮਾਤਮਾ ਦੀ, ਉਦੋਂ ਪੈਦਾ ਹੁੰਦੀ ਹੈ, ਉਸ ਤੋਂ ਪਹਿਲੇ ਨਹੀਂ ਆਉਂਦੀ, ਕਤਈ ਨਹੀਂ ਆਉਂਦੀ। ਇਹ ਵੀ ਮੈਂ ਅਰਜ਼ ਕਰਾਂ, ਜਿਤਨੇ ਚਿਰ ਤੱਕ ਕੋਈ ਚੌਧਰੀਪਣਾ ਲੱਭ ਰਿਹਾ, ਪ੍ਰਭਤਾ ਲੱਭ ਰਿਹਾ, ਅਜੇ ਤੇ ਇਹ ਬਾਹਰ ਦੀ ਕਮਜ਼ੋਰੀ ਨੂੰ ਢੱਕਣ ਦੀ ਕੋਸ਼ਿਸ਼ ਪਿਆ ਕਰਦਾ, ਜੇ ਅੰਦਰ ਦੀ ਕਮਜ਼ੋਰੀ ਦੀ ਤਰਫ ਇਸਦਾ ਧਿਆਨ ਨਹੀਂ ਗਿਆ। ਬੜੀਆਂ ਡਿਗਰੀਆਂ ਹਾਸਲ ਕਰ ਲਿਆ, ਬੜਾ ਕੁਝ ਪੜ੍ਹ ਲਿਆ, ਅਜੇ ਤੇ ਬਾਹਰ ਦੇ ਗਿਆਨ ਨਾਲ ਉਲਝਿਆ ਹੋਇਆ, ਅਜੇ ਤੇ ਬਾਹਰ ਦੇ ਅਰਥ ਬੋਧ ਨਾਲ ਉਲਝਿਆ ਹੋਇਆ, ਅਜੇ ਅੰਦਰ ਦੀ ਮੂਰਖਤਾ ਨੂੰ ਦੂਰ ਕਰੇ, ਅਜੇ ਇਸ ਪਾਸੇ ਇਸਦਾ ਧਿਆਨ ਵੀ ਨਹੀਂ ਹੈ। ਅਜੇ ਇਸ ਨੂੰ ਅੰਦਰ ਦੀ ਗਰੀਬੀ ਦਾ ਨਹੀਂ ਪਤਾ ਚੱਲਿਆ, ਕਿਉਂ? ਅਜੇ ਤੇ ਬਾਹਰੋਂ ਵੀ ਗਰੀਬ ਹੈ, ਬਾਹਰੋਂ ਵੀ ਗਰੀਬ ਹੈ। ਹੁਣ ਦੂਜੇ ਵੀ ਮੈਂ ਦੋ ਨੁਕਤੇ ਬਿਆਨ ਕਰਨ ਲੱਗਾ, ਸੂਤਰ ਹੀ ਸਮਝ ਲਓ। ਨਿਰਧਨ ਮਨੁੱਖ ਦਾ ਜੋ ਬਾਹਰੋਂ ਗਰੀਬ ਹੈ, ਅੰਦਰ ਦੀ ਗਰੀਬੀ ਨਹੀਂ ਦਿਖਾਈ ਦਿੰਦੀ, ਉਸਦਾ ਭਗਤ ਹੋਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਅਗਰ ਗਰੀਬ ਹੋ ਕੇ ਭਗਤ ਹੋ ਗਿਆ ਹੈ, ਤਾਂ ਇਹਦੇ ਪਿਛਲੇ ਜਨਮਾਂ ਦੇ ਸੰਸਕਾਰ ਨੇ, ਜੈਸੇ ਕਬੀਰ ਕਹਿੰਦੇ ਨੇ, ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋ ਮਿਟਿਆ ਨਾ ਜਾਈ। ਹੇ ਪ੍ਰਭੂ, ਮੈਂ ਸੇਵਕ ਤੇ ਪਿਛਲੇ ਜਨਮ ਦੇ ਚ ਵੀ ਸੀ, ਬੰਦਗੀ ਤੇ ਕਰਦਾ ਰਿਹਾ। ਕਬੀਰ ਨੇ ਇੰਜ ਕਹਿ ਲੋ, ਪਿਛਲੇ ਜਨਮ ਦੇ ਚ ਜੇ 100 ਮੀਲ ਦੀ ਯਾਤਰਾ ਹੈ, 90 ਮੀਲ ਦੀ ਯਾਤਰਾ ਤੇ ਕਰ ਹੀ ਲਈ ਸੀ, ਸਿਰਫ 10 ਮੀਲ ਰਹਿੰਦੇ ਸਨ, 10 ਕਦਮ ਰਹਿੰਦੇ ਸਨ, ਜ਼ਿੰਦਗੀ ਦਾ ਅੰਤ ਹੋ ਗਿਆ। ਤਾਂ ਪਿਛਲਾ ਗਿਆਨ ਨਸ਼ਟ ਨਹੀਂ ਹੁੰਦਾ। ਜਿਵੇਂ ਜਿਸ ਅਵਸਥਾ ਵਿੱਚ ਘਰ ਦੇ ਚ ਮਨੁੱਖ ਸੁੱਤਾ ਹੈ, ਜਾਗ ਕੇ ਵੀ ਉਹੀ ਅਵਸਥਾ ਹੈ, ਉਹੀ ਮਕਾਨ, ਉਹੀ ਪਰਿਵਾਰ, ਉਹੀ ਧਨ ਸੰਪਦਾ। ਜਿਸ ਤਰ੍ਹਾਂ ਦਾ ਅਨੁਭਵ ਤੇ ਗਿਆਨ ਪ੍ਰਾਪਤ ਕਰਕੇ ਮਨੁੱਖ ਮਰਿਆ, ਅਗਲਾ ਜਨਮ ਉਸੇ ਗਿਆਨ ਤੋਂ ਸ਼ੁਰੂ ਹੁੰਦਾ, ਉਸੇ ਸੋਚ ਸਮਝ ਤੋਂ ਸ਼ੁਰੂ ਹੁੰਦਾ। ਇਸ ਵਾਸਤੇ ਧਾਰਮਿਕ ਗਿਆਨੀ ਤੇ ਕਹਿੰਦੇ ਨੇ, ਮਰਨਾ ਤੇ ਜੰਮਣਾ ਕੁਛ ਵੀ ਨਹੀਂ ਹੈ, ਇਹ ਤੇ ਹਜ਼ਾਰਾਂ ਦਫ਼ਾ ਲੱਖਾਂ ਦਫ਼ਾ ਹੋ ਚੁੱਕਿਆ ਹੈ, ਪਰਿਵਰਤਨ ਹੁੰਦਾ, ਸਿਰਫ ਤਬਦੀਲੀ ਆਉਂਦੀ। ਜਿਵੇਂ ਅਸੀਂ ਤਨ ਦੇ ਉੱਤੇ ਕੱਪੜੇ ਬਦਲਦੇ ਰਹਿੰਦੇ ਹਾਂ, ਪ੍ਰਕਿਰਤੀ ਸਾਡਾ ਤਨ ਬਦਲਦੀ ਰਹਿੰਦੀ ਹੈ। ਉਸ ਤਨ ਨੇ ਜੋ ਕੁਛ ਸੰਗ੍ਰਹਿ ਕੀਤਾ ਹੁੰਦਾ, ਉਹ ਨਸ਼ਟ ਨਹੀਂ ਆਉਂਦਾ, ਉਹ ਤੇ ਮਿਲ ਜਾਂਦਾ, ਉਹ ਤੇ ਅਗਲੇ ਜਨਮ ਨਾਲ ਮਿਲ ਜਾਂਦਾ, ਪ੍ਰਾਪਤ ਹੋ ਜਾਂਦਾ। ਫਿਰ ਮਰਨਾ ਕਿਹੜੀ ਗੱਲ ਦਾ ਹੋਇਆ, ਤੇ ਫਿਰ ਜਨਮ ਕਿਹੜੀ ਗੱਲ ਦਾ ਹੋਇਆ? ਇਸ ਵਾਸਤੇ ਭਗਤ ਪੀਪਾ ਜੀ ਸਾਹਿਬ ਕਹਿੰਦੇ, ਨਾ ਕੁਛ ਆਏ ਬੋ ਨਾ ਕੁਛ ਜਾਏ ਬੋ, ਰਾਮ ਕੀ ਦੁਹਾਈ। ਨਾ ਕੁਛ ਜਨਮੇ ਨਾ ਕੁਛ ਮਰੇ, ਕੁਛ ਵੀ ਜੰਮਦਾ ਨਹੀਂ, ਕੁਛ ਵੀ ਮਰਦਾ ਨਹੀਂ। ਜਿਸ ਅਵਸਥਾ ਵਿੱਚ ਮਨੁੱਖ ਸੁੱਤਾ ਹੈ, ਪਰਿਵਾਰ, ਘਰ ਬਾਰ, ਧਨ ਸੰਪਦਾ, 2 ਘੰਟੇ, 3 ਘੰਟੇ, 4 ਘੰਟੇ ਸੁੱਤਾ ਹੈ, ਸੌਂ ਕੇ ਸੰਬੰਧ ਤੇ ਸਾਰਾ ਟੁੱਟ ਗਿਆ, ਜਾਗਦਿਆਂ ਫਿਰ ਸੰਬੰਧ ਜੁੜ ਗਿਆ। ਜਿਸ ਅਨੁਭਵ ਦੀ ਅਵਸਥਾ ਚ, ਜਿਸ ਗਿਆਨ ਦੀ ਅਵਸਥਾ ਚ ਮਨੁੱਖ ਸੁੱਤਾ ਹੈ, ਸੰਬੰਧ ਉਦੋਂ ਵੀ ਜੋ ਹੈ ਟੁੱਟਦੇ ਨੇ, ਤੇ ਜਿਸ ਗਿਆਨ ਦੀ ਅਵਸਥਾ ਚ ਮਰਿਆ, ਸੰਬੰਧ ਉਦੋਂ ਵੀ ਟੁੱਟਦੇ ਨੇ। ਨੀਂਦ ਵੀ ਸੰਬੰਧ ਤੋੜਦੀ ਏ, ਮੌਤ ਵੀ ਸੰਬੰਧ ਤੋੜਦੀ ਏ। ਜਾਗ ਕੇ ਫਿਰ ਸੰਬੰਧ ਜੁੜ ਜਾਂਦੇ ਨੇ, ਅਗਲਾ ਜਨਮ ਹੋ ਕੇ ਫਿਰ ਸੰਬੰਧ ਜੁੜ ਜਾਂਦਾ। ਇਸ ਵਾਸਤੇ ਮੌਤ ਨੂੰ ਵੀ ਨੀਂਦ ਆਖਿਆ, ਸੰਬੰਧ ਟੁੱਟਦੇ ਨੇ, ਸੰਬੰਧ ਜੁੜ ਜਾਂਦੇ ਨੇ। ਜਿਸ ਗਿਆਨਮਈ ਅਵਸਥਾ ਦੇ, ਜਿਸ ਅਨੁਭਵਮਈ ਅਵਸਥਾ ਦੇ ਚ ਜੈਸੇ ਕੋਈ ਜਵਾਨ ਹੈ ਤੇ ਸੌਂ ਗਿਆ, ਤੇ ਜਦ ਜਾਗੇਗਾ ਬੱਚਾ ਹੋਵੇਗਾ, ਜਾਗੇਗਾ ਜਵਾਨ ਹੈ, 2-3 ਘੰਟੇ ਬਾਅਦ ਜਾਗੇਗਾ ਕੋਈ ਬੁੱਢਾ ਹੈ, ਜਵਾਨ ਹੈ। ਸੌਣ ਲੱਗਿਆ ਜਿਸ ਅਵਸਥਾ ਦੇ ਸੀ, ਜਾਗਣ ਲੱਗਿਆ ਵੀ ਉਸੇ ਹੀ ਅਵਸਥਾ ਦੇ ਚ ਹੈ। ਜਿਸ ਗਿਆਨ ਦੇ ਚ, ਜਿਸ ਸੋਝ ਸਮਝ ਦੇ ਚ, ਜਿਸ ਅਨੁਭਵ ਦੇ ਚ ਮਨੁੱਖ ਦੀ ਮੌਤ ਹੋ ਜਾਂਦੀ ਹੈ, ਅਗਲਾ ਜਨਮ ਉੱਥੋਂ ਹੀ ਸ਼ੁਰੂ ਹੁੰਦਾ, ਉੱਥੋਂ ਹੀ ਸ਼ੁਰੂ ਹੁੰਦਾ। ਇੱਕ ਮਨੁੱਖ ਬਾਹਰੋਂ ਨਿਰਧਨ ਹੈ, ਗਰੀਬ ਹੈ, ਉੱਥੇ ਬਾਹਰ ਦੀ ਗਰੀਬੀ ਨਾਲ ਉਲਝਿਆ ਹੋਇਆ, ਉੱਥੇ ਬਾਹਰ ਦੀ ਗਰੀਬੀ ਚ ਫਸਿਆ ਹੋਇਆ, ਇਹਨੂੰ ਅਜੇ ਅੰਦਰ ਦੀ ਗਰੀਬੀ ਨਹੀਂ ਦਿਖਾਈ ਦਿੰਦੀ। अगर कोई गरीब मनुख भगत बन गया, जैसे बहुत सारे गरीब भगत बैठे ने गुरु ग्रंथ साहब दे च, इन्हां दे पिछले संस्कार ने, पिछले ये पूर्व जन्म की तपस्या है, पूर्वले जन्म दे। अगर कोई चोटी का धनवान हो के भी उन्हें अपने अंदर की गरीबी नहीं दिखाई दे रही, लगता है कि कई जन्मों का कंगाल ते भिखारी चले आ रहे, ये तो बहुते जन्मों का कंगाल है और बड़ा ही मूड़ है, अत्यंत मूड़ है, बिल्कुल पत्थर है, अकल नाम की कोई चीज नहीं है। और मैनू कहने दे कोई संकोच भी नहीं, नवे सदी चोटी दे धनवाना कोल अकल नाम मात्र होंदी होंदी नहीं, सिर्फ धन नू समझण दी अकल होंदी, उहनां कोल अपने परिवार दे समझण दी भी अकल नहीं आउंदी। पत्नी नू समझण लैण, बच्चियां नू समझ लैण, भरावां नू समझ लैण, समझण वास्ते उहनां कोल समां ही नहीं है, धन दे वास्ते समां है, सारा समां ते उसते खर्च कीता है। धन की बहुत वड्डी सियाणप, यह तो परिवार लई भी मूर्ख है, इन परिवार की भी समझ ली, कोई रिश्ते ढंग नाल नहीं निभांदा, किसी भी रिश्ते नाल धन का यह संबंध नहीं जोड़ता। धन इतना प्यारा हो गया, धन इतना महान हो गया कि धन की खातर भरा छोड़ सकता है, परिवार छोड़ सकता है, मां बाप छोड़ सकता है। धन ही सब कुछ है, धन की ही मेहनत। इस तरह का मनुख बहुत अचेत होवेगा, चोटी का धनाढ़ होके भी अंदर की गरीबी नहीं दिखाई देती, बड़ा अचेत होवेगा, महामोड़ होवेगा और कई जन्मों का कंगाल होवेगा। अजे तो बारहों भी गरीब है, सवेर का है तो शाम का नहीं, जैसे कबीर का घर, मुस मुस रोवे कबीर की माई, ते बालक कैसे जीवे रगर आई, कि किमें मेरे बच्चे जीवन गए, पोतरिया नु देख के कहती है कि मेरे बच्चे पोतरे मेरे किमें जीवन गए, ये तो कम बहुत थोड़ा करता है। तनना बुनना सब तजियो है कबीर, सूत पे है खड्डी पई है, सारा सारा दिन बैठदा ही नहीं कम ते। तनना बुनना सब तजियो है कबीर, हर का नाम लिख लियो शरीर, एक टाइम है दूजे टाइम कोई नहीं। ये बाहरों बहुत गरीब है, बहुत गरीब है, अत्यंत मुफलिस है, लेकिन अंदरों ये बादशाहां दा बादशाह बन गए, ये पूर्वले संस्कार ने। बाहरों बड़ा अमीर है, बड़ा अमीर है, बड़िया महल माड़िया ने, बड़िया फैक्ट्रिया ने, बड़ा धन है, बड़ी संपदा है, अंदर दी गरीबी दा नहीं पता चलिया, ते अंदरों शहनशाह बनन दी कोशिश नहीं पिया करदा। अवल ते महामूर्ख होवेगा, थोड़ा नहीं मूर्ख, महा मूर्ख पत्थर की तरह जड़ होगा, तो दूसरा कई जन्मों का कंगाल होगा, एक जन्म का नहीं है, कई जन्मों का भिखारी रहा होगा, कई जन्मों का कंगाल रहा होगा। इस वास्ते धन की इतनी पकड़ है, इतनी पकड़ है कि इहदे सामने धर्म कुछ भी नहीं है। हुण मैं फिर दोहरावां, धर्म की उमंग, परमात्मा की उमंग उदों पैदा होती है जब पदार्थ सिर्फ लोड़ मात्र रह जान, पदार्थों की कोई प्यास ना हो। धर्म की उमंग उस दिन पैदा होती है जिस दिन धन सिर्फ लोड़ मात्र रह जाए, धन का लोभ ना हो, नहीं तो लोभ परमात्मा की उमंग नहीं पैदा हो देगा, नहीं हो देगा। इत्थे बैठ के आपां फैसले करिए, गुरुद्वारे आखिर विचार ही तो करनी है, गुरु द्वारे होए सोझी पाए सी, अगर ये उमंग जिस दे अंदर भी नहीं, मेरे अंदर नहीं या थोड़े अंदर नहीं, तो समझ लेना लोभ है। अजे इतना धन का प्रबल लोभ है, धर्म की उमंग नहीं पैदा हुई। अजे पदार्थां की इतनी प्रबल प्यास है, परमात्मा की प्यास नहीं पैदा हुई। कि परमात्मा की प्यास पैदा हो सके, ये उन्हां लोगों के अंदर नहीं पैदा होती जिन्हां के अंदर पदार्थों की बड़ी प्रबल प्यास है, बड़ी उसे ही उलझे रहते हैं, उसे ही उलझे रहते हैं। नहीं पैदा हुई तो समझ लेना अजे पदार्थों की प्यास है। ਤਾਂ ਹੀ ਪਰਮਾਤਮਾ ਦੀ ਪਿਆਸ ਨਹੀਂ ਪੈਦਾ ਹੋਈ। ਮਨ ਪਰਮਾਤਮਾ ਨੇ ਐਸਾ ਬਣਾਇਆ ਇਹ ਦੋ ਪਿਆਸਾਂ ਇਕੱਠੀਆਂ ਨਹੀਂ ਰਹਿਣਗੀਆਂ, ਦੋ ਤਰ੍ਹਾਂ ਦੀ ਉਮੰਗ ਇਕੱਠੀ ਨਹੀਂ ਰਹੇਗੀ। ਅਸੀਂ ਕਹਿੰਦੇ ਤੇ ਹਾਂ ਸਤਿਗੁਰ ਨੇ ਸਾਨੂੰ ਰਾਜਯੋਗੀ ਬਣਾਇਆ, ਨਹੀਂ ਰਾਜ ਤੋਂ ਨਿਰਲੇਪ ਹੋ ਜਾਏਗਾ, ਹੋਵੇਗਾ ਰਾਜਾ ਨਿਰਲੇਪ ਹੋ ਜਾਏਗਾ, ਰਾਜਪਾਟ ਦੀ ਪਕੜ ਨਹੀਂ ਰਹਿ ਜਾਏਗੀ, ਕਿਉਂਕਿ ਉਸਨੂੰ ਆਪਣੇ ਅੰਦਰ ਦੀ ਕਮਜ਼ੋਰੀ ਦਿਖਾਈ ਦੇ ਦਿੱਤੀ। ਉਹ ਹੁਣ ਅੰਦਰ ਦੀ ਕਮਜ਼ੋਰੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗਾ, ਉਹਦੇ ਅੰਦਰ ਧਰਮ ਦੀ ਉਮੰਗ ਪੈਦਾ ਹੋ ਜਾਏਗੀ, ਜੈਸੇ ਜਨਕ ਦੇ ਅੰਦਰ ਪੈਦਾ ਹੋ ਗਈ। ਉਜੈਨ ਤੇ ਧਾਰ ਸਟੇਟ ਦਾ ਰਾਜਾ ਭਰਤਰੀ ਉਹਨੂੰ ਅੰਦਰ ਦੀ ਕਮਜ਼ੋਰੀ ਦੇ ਸਬੀਤ ਕੁਛ ਵੀ ਨਹੀਂ, ਕੁਛ ਵੀ ਨਹੀਂ। ਸਿਧਾਰਥ ਨੂੰ ਜੋ ਇਕਲੌਤਾ ਲੜਕਾ ਹੈ, ਰਾਜਕੁਮਾਰ ਹੈ, ਅੰਦਰ ਦੀ ਕਮਜ਼ੋਰੀ ਦੇ ਸਬੀਤ ਕੁਛ ਵੀ ਨਹੀਂ, ਤੇ ਮਹਿਲ ਮਾੜੀਆਂ ਤੇ ਕੁਛ ਵੀ ਨਹੀਂ। ਇਹ ਪੁਰਬਲੇ ਸੰਸਕਾਰ ਨੇ, ਪੁਰਬਲੇ ਸੰਸਕਾਰ ਨੇ, ਨਹੀਂ ਤੇ ਹੁੰਦਾ ਨਹੀਂ। ਕਈ ਦਫਾ ਕਈ ਜਨਮ ਮਨੁੱਖ ਦੇ, ਕਈ ਜੀਵਨ ਪਦਾਰਥਾਂ ਦੀ ਭੁੱਖ ਵਿੱਚ ਬਤੀਤ ਹੋ ਜਾਂਦੇ ਨੇ, ਪਰਮਾਤਮਾ ਦੀ ਭੁੱਖ ਪੈਦਾ ਹੀ ਨਹੀਂ ਆਉਂਦੀ। ਧਨ ਸੰਪਦਾ ਦੀ ਪਿਆਸ ਵਿੱਚ ਬਤੀਤ ਹੋ ਜਾਂਦੇ ਨੇ, ਪਰਮਾਤਮਾ ਦੀ ਪਿਆਸ ਪੈਦਾ ਹੀ ਨਹੀਂ ਆਉਂਦੀ। ਤੇ ਇੱਥੇ ਬੈਠੇ ਬੈਠੇ ਅੱਜ ਨਿਰਣਾ ਕਰਨਾ, ਫੈਸਲਾ ਕਰਨਾ, ਉਮੰਗ ਨਹੀਂ ਪੈਦਾ ਹੋਈ ਤਾਂ ਉਮੰਗ ਅਜੇ ਸੰਸਾਰ ਦੀ ਹੋਵੇਗੀ, ਪਦਾਰਥਾਂ ਦੀ ਹੋਵੇਗੀ, ਪ੍ਰਭਤਾ ਦੀ ਹੋਵੇਗੀ, ਜਾਂ ਬੈਰੂਨੀ ਗਿਆਨ ਦੀ ਹੋਵੇਗੀ।
ਬਾਹਰ ਦੀ ਮਿਲੀ ਹੋਈ ਪ੍ਰਭਤਾ ਨੇ ਅੰਦਰ ਦੀ ਕਮਜ਼ੋਰੀ ਦੇ ਦਰਸ਼ਨ ਨਹੀਂ ਕਰਾਏ ਤੇ ਕੀ ਪ੍ਰਭਤਾ, ਕੀ ਮਨਿਸਟਰੀ, ਕੀ ਇਹ ਚੌਧਰਪਣਾ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਬਾਹਰ ਦੇ ਧਨ ਨੇ, ਬਹੁਤੀ ਧਨ ਸੰਪਦਾ ਨੇ ਅੰਦਰ ਦੀ ਗਰੀਬੀ ਦੇ ਦਰਸ਼ਨ ਨਹੀਂ ਕਰਾਏ ਤੇ ਕਾਹਦਾ ਧਨ ਹੈ, ਇੱਕ ਹੀ ਧਨ ਹੈ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਪਰ ਜਿਹਦੇ ਲਈ ਧਰਮ ਧਨ ਸਭ ਕੁਛ ਹੈ, ਉਹਦੇ ਲਈ ਧਰਮ ਬੇਮੈਨੀ ਹੋ ਜਾਂਦਾ ਹੈ। ਜਿਹਦੇ ਲਈ ਪ੍ਰਭਤਾ ਹੀ ਸਭ ਕੁਛ ਹੈ, ਉਹਦੇ ਲਈ ਪ੍ਰਭੂ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਜਿਸ ਦੇ ਲਈ ਬਾਹਰ ਦਾ ਕਿਤਾਬੀ ਗਿਆਨ ਹੀ ਸਭ ਕੁਛ ਹੈ, ਉਹਦੇ ਲਈ ਅਨੁਭਵੀ ਗਿਆਨ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਬਾਹਰ ਦਾ ਗਿਆਨ ਇਹਦੇ ਨਾਲ ਬਸ ਜ਼ਿੰਦਗੀ ਚੱਲਦੀ ਹੈ, ਬਦਲਦੀ ਨਹੀਂ। ਅਨੁਭਵੀ ਗਿਆਨ ਤੇ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦਾ, ਜੀਵਨ ਨੂੰ ਉਸ ਤਰ੍ਹਾਂ ਦਾ ਨਹੀਂ ਰਹਿਣ ਦੇਗਾ, ਜ਼ਿੰਦਗੀ ਬਦਲ ਜਾਏਗੀ। ਅਨੁਭਵ ਪ੍ਰਕਾਸ਼ ਜੀਵਨ ਨੂੰ ਬਦਲ ਦੇਗਾ, ਜ਼ਿੰਦਗੀ ਨੂੰ ਬਦਲ ਦੇਗਾ, ਜੀਵਨ ਉਹ ਨਹੀਂ ਰਹੇਗਾ। ਉਸ ਅਵਸਥਾ ਦਾ ਅੱਜ ਦੇ ਇਸ ਮਹਾਂਵਾਕ ਦੇ ਜ਼ਿਕਰ ਕੀਤਾ, ਭਾਵੇਂ ਖੁਲਾਸਾ ਕਰਨ ਨੂੰ ਬੜਾ ਕੁਛ ਹੈ। ਇੱਕ ਇੱਕ ਪੰਕਤੀ ਵਿੱਚ ਮੈਂ ਐਸਾ ਦੇਖਦਾ ਪਿਆ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਗਰ ਉਡੇਲ ਦਿੱਤਾ। ਪਰ ਇਸ ਅਸਥਾਨ ਦੀ ਮਰਿਆਦਾ, ਇੱਕ ਹੁਕਮਨਾਮਾ ਜੋ ਆਇਆ ਉਸਦੀ ਪੂਰੀ ਕਥਾ ਕਰਨੀ ਹੀ ਕਰਨੀ ਹੈ, ਵਰਨਾ ਇੱਕ ਪੰਕਤੀ ਐਸੀ ਹੈ, ਇੱਕ ਇੱਕ ਪੰਕਤੀ ਐਸੀ ਹੈ, ਕਈ ਕਈ ਦਿਨ ਪਿੱਛਾ ਨਹੀਂ ਛੱਡ ਸਕਦੀ। ਇੱਕ ਇੱਕ ਪੰਕਤੀ ਵਿੱਚ ਮੇਰੇ ਪਾਤਸ਼ਾਹ ਨੇ ਸਾਗਰ ਜੋ ਹੈ ਉਡੇ ਲਿਆ ਹੋਇਆ, ਬਹੁਤ ਕੁਝ ਖੁਲਾਸਾ ਕਰਨ ਨੂੰ ਹੈ। ਪਰ ਅਖਰੀ ਅਰਥ ਆਪ ਸਰਵਣ ਕਰਦੇ ਜਾਓ, ਕਿਉਂਕਿ ਤੁਹਾਨੂੰ ਲੇਟ ਵੀ ਨਹੀਂ ਕਰਨਾ, ਤੁਸੀਂ ਕਾਰ ਵਿਹਾਰ ਤੇ ਜੋ ਹੈ ਜਾਣਾ ਹੁੰਦਾ। ਤੋ ਆਪ ਇਸ ਮਹਾਂਵਾਕ ਨੂੰ ਸਰਵਣ ਕਰੋ, ਤੁਛ ਬੁੱਧੀ ਅਨੁਸਾਰ ਅਰਥ ਭਾਵ ਅਰਥ ਦਾਸ ਆਪ ਜੀ ਦੇ ਸਾਹਮਣੇ ਰੱਖੇਗਾ। ਇੱਕ ਦਫਾ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ।
ਸੂਹੀ ਮਹੱਲਾ ਪੰਜਵਾਂ, ਉਮਕੇ ਉਹੀ ਓ ਮਿਲਣ ਪ੍ਰਭਤ ਆਈ।
ਉਮੰਗ ਪੈਦਾ ਹੋ ਗਈ ਹੈ ਪਰਮਾਤਮਾ ਨੂੰ ਮਿਲਣ ਦੀ, ਹਿਰਦੇ ਚ ਤੜਪ ਪੈਦਾ ਹੋ ਗਈ, ਉਛਾਲ ਆ ਗਿਆ। ਇਹ ਉਮੰਗ ਇਸ ਤਰ੍ਹਾਂ ਜਿਵੇਂ ਵਿਛੜਿਆ ਹੋਇਆ ਮਾਸੂਮ ਬੱਚਾ ਦੂਰੋਂ ਮਾਂ ਨੂੰ ਵੇਖ ਕੇ ਐਵੇਂ ਹੱਥ ਪਸਾਰਦਾ ਹੈ, ਇਹਨੂੰ ਉਮੰਗ ਕਹਿੰਦੇ ਨੇ। ਜਿਵੇਂ ਦਿਨ ਭਰ ਦਾ ਪਿਆਸਾ ਮਨੁੱਖ ਸਾਹਮਣੇ ਕਿਧਰੇ ਚਸ਼ਮਾ ਵੇਖ ਲੈਂਦਾ ਹੈ, ਦਰਿਆ ਨੂੰ ਵੇਖ ਲੈਂਦਾ ਹੈ, ਸਰੋਵਰ ਨੂੰ ਵੇਖ ਲੈਂਦਾ ਹੈ, ਕਿ ਜੈਸੇ ਉਸ ਦੇ ਅੰਦਰ ਉਮੰਗ ਪੈਦਾ ਹੁੰਦੀ ਹੈ, ਖਿੱਚ ਪੈਦਾ ਹੁੰਦੀ ਹੈ, ਭੱਜ ਪੈਦਾ ਹੁੰਦੀ ਹੈ। ਇਸ ਤਰ੍ਹਾਂ ਸਾਹਿਬ ਕਿੰਨ ਨੇ ਅੰਦਰ ਪ੍ਰਭੂ ਨੂੰ ਮਿਲਣ ਦੀ ਉਮੰਗ ਪੈਦਾ ਹੋ ਗਈ ਹੈ, ਉਛਾਲ ਪੈਦਾ ਹੋ ਗਿਆ, ਅੰਦਰ ਇੱਕ ਬੜਾ ਪ੍ਰਬਲ ਵਲਵਲਾ ਪੈਦਾ ਹੋ ਗਿਆ। ਹਾਂਜੀ,
ਖੋਜਤ ਚਰਿਓ ਦੇਖਾਓ ਪ੍ਰੇ ਜਾਈ।
ਤੇ ਹੁਣ ਉਮੰਗ ਬੈਠਣ ਤੇ ਨਹੀਂ ਦੇਵੇਗੀ, ਇਹ ਉਛਾਲ ਟਿੱਕੇ ਤੇ ਬੈਠਣ ਨਹੀਂ ਦੇਗੀ ਤੇ ਖੋਜੇਗਾ। ਖੋਜਤ ਚਲੋ, ਚੱਲ ਪਏ ਖੋਜ ਤੇ, ਲੱਭਣ ਨੂੰ ਚੱਲ ਪਏ। ਜੈਸੇ ਪਹਾੜਾਂ ਦਾ ਸੀਨਾ ਚੀਰ ਕੇ ਜਦ ਝਰਨਾ ਨਿਕਲਦਾ ਬੜੀ ਤੇਜ਼ੀ ਬੜੀ ਉਛਾਲ, ਇਹ ਵੀ ਲੱਭ ਰਿਹਾ ਸਾਗਰ ਨੂੰ, ਦੂਰ ਹੈ ਸਾਗਰ। ਰਸਤੇ ਵਿੱਚ ਚਟਾਨਾਂ ਨੇ ਉਹਨਾਂ ਨਾਲ ਟਕਰਾਏਗਾ, ਰਸਤੇ ਚ ਵੱਡੇ ਵੱਡੇ ਦਰਖਤ ਆਣਗੇ ਉਹਨਾਂ ਨਾਲ ਟਕਰਾਏਗਾ, ਹੋ ਸਕਦਾ ਮਰੂਥਲ ਆਵੇ ਉਹ ਇਸ ਨੂੰ ਜਜ਼ਬ ਕਰੇਗਾ। ਪਤਾ ਨਹੀਂ ਕਿਤਨੀਆਂ ਔਕੜਾਂ ਤੋਂ ਲੰਘ ਕੇ ਇਸ ਸਾਗਰ ਤੱਕ ਪਹੁੰਚ ਵੀ ਸਕੇਗਾ ਕਿ ਨਹੀਂ। ਜਦ ਕਦੇ ਇਸ ਤਰ੍ਹਾਂ ਦੀ ਗੱਲ ਚੱਲੇ, ਭਾਈ ਵੀਰ ਸਿੰਘ ਜੀ ਦੀ ਇੱਕ ਨਜ਼ਮ ਮੈਨੂੰ ਚੇਤੇ ਆ ਜਾਂਦੀ ਹੈ ਜੋ ਉਹਨਾਂ ਨੇ ਪਹਿਲਗਾਮ ਵਿੱਚ ਲਿਖੀ ਸੀ। ਵਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ। ਉਹ ਉਮੰਗ ਹੈ, ਉਹ ਪਾਣੀ ਦੀ ਉਮੰਗ ਹੈ, ਉਹਨੇ ਪਹਾੜ ਦਾ ਸੀਨਾ ਚੀਰ ਦਿੱਤਾ। ਆਪਣਾ ਹੀ ਸੀਨਾ ਚੀਰ ਕੇ ਕੋਈ ਉਮੰਗ ਨਿਕਲਦੀ ਹੈ, ਉਛਾਲ ਨਿਕਲਦਾ ਹੈ। ਇਹ ਵੀ ਮੈਂ ਅਰਜ਼ ਕਰਾਂ, ਇਸ ਵਾਸਤੇ ਝਰਨੇ ਨਾਲ ਤਸ਼ਬੀਹ ਦਿੱਤੀ ਹੈ। ਪਹਾੜ ਦਾ ਸੀਨਾ ਚੀਰ ਕੇ ਪਾਣੀ ਨਿਕਲਿਆ, ਬੜਾ ਉਛਾਲ ਬੜੀ ਤੇਜ਼ੀ, ਜਿਵੇਂ ਹੁਣੇ ਸਮੁੰਦਰ ਨੂੰ ਜਾ ਕੇ ਮਿਲਣਾ। ਚਲਦਿਆਂ ਉਸ ਨੂੰ ਪਤਾ ਚੱਲਦਾ ਚਟਾਨਾਂ ਨੇ, ਰੋੜੇ ਨੇ, ਅਟਕਾਓ ਹੈ। ਫਿਰ ਮਰੂਥਲ ਦਾ ਭਟਕਾਓ ਵੀ ਹੈ, ਉਹ ਜਜ਼ਬ ਕਰ ਸਕਦਾ। ਫਿਰ ਸੂਰਜ ਦੀਆਂ ਤੇਜ਼ ਕਿਰਨਾਂ ਵੀ ਨੇ, ਸੁਕਾਉਣਗੀਆਂ। ਉਮੰਗ ਤੇ ਕਈ ਦਫ਼ਾ ਪੈਦਾ ਹੋ ਜਾਂਦੀ ਹੈ, ਪਰ ਕਈ ਦਫ਼ਾ ਇਸ ਉਮੰਗ ਦੇ ਵਗਦੇ ਹੋਏ ਵੇਗ ਨੂੰ ਸੰਸਾਰ ਦੇ ਦੁੱਖ ਔਕੜਾਂ ਸੁਕਾ ਕੇ ਰੱਖਦੇ। ਕੋਈ ਸਮੱਸਿਆ ਘਰੇਲੂ ਸਮਾਜ ਚਟਾਨ ਦੀ ਤਰ੍ਹਾਂ ਸਾਹਮਣੇ ਆ ਜਾਂਦੀ, ਘਰੇਲੂ ਸਮੱਸਿਆ, ਕੋਈ ਪਰਿਵਾਰਕ ਸਮੱਸਿਆ ਚਟਾਨ ਬਣ ਕੇ ਸਾਹਮਣੇ ਆ ਗਈ, ਵਹਿਣ ਨੂੰ ਰੋਕਦੀ। ਕੋਈ ਕਾਰੋਬਾਰੀ ਔਕੜ ਖੜੀ ਹੋ ਗਈ ਹੈ, ਬੜੀ ਪ੍ਰਬਲ ਔਕੜ ਖੜੀ ਹੋ ਗਈ ਹੈ, ਉਪਜੀਵਿਕਾ ਦਾ ਮਸਲਾ ਖੜਾ ਹੋ ਗਿਆ। ਇਸ ਤਰ੍ਹਾਂ ਦੀਆਂ ਇੱਕ ਚਟਾਨਾਂ ਨਹੀਂ, ਪਹਾੜ ਚੋਂ ਨਿਕਲੇ ਝਰਨੇ ਨੂੰ ਪਤਾ ਨਹੀਂ ਕਿਤਨੀਆਂ ਚਟਾਨਾਂ ਨਾਲ ਟਕਰਾਉਣਾ ਪੈਂਦਾ। ਭਾਈ ਵੀਰ ਸਿੰਘ ਨੇ ਦ੍ਰਿਸ਼ ਬੜਾ ਸੋਹਣਾ ਖਿੱਚਿਆ। ਵਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ, ਡਾਢਾ ਨਿਰਮਲ ਸਵੱਛ ਤੇ ਸੋਹਣਾ ਦਿਲ ਉਸ ਅੰਦਰ ਘੁਰਿਆ। ਐ ਪਰ ਡਾਢੀ ਚੀਸ ਸੀ ਉੱਠੀ ਜਾਂ ਪਥਰਾਂ ਨਾਲ ਵੱਜਾ, ਠੇਡੇ ਠੁੱਡੇ ਖਾ ਕੇ ਆਖਰ ਪਿੱਛਾਂ ਘਰ ਨੂੰ ਮੁੜਿਆ। ਰਸਤੇ ਚਟਾਨ ਆਈ ਤੇ ਚਟਾਨ ਨਾਲ ਜੈਸੇ ਟਕਰਾਇਆ ਤੇ ਚਟਾਨ ਨੇ ਰੁੱਖ ਮੋੜ ਦਿੱਤਾ, ਵਾਪਸ ਕਰ ਦਿੱਤਾ। ਕੋਈ ਖੜੀ ਹੋ ਗਈ ਸਮਾਜਿਕ ਸਮੱਸਿਆ, ਐਸੀ ਖੜੀ ਹੋ ਗਈ ਅੱਜ ਨਿਤਨੇਮ ਨਹੀਂ ਕੀਤਾ, ਅੱਜ ਗੁਰਦੁਆਰਾ ਚੇਤੇ ਨਹੀਂ, ਆਪਣੀ ਸਮੱਸਿਆ ਚ ਉਲਝੇ ਰਹਿ ਗਏ, ਚਟਾਨ ਨਾਲ ਟਕਰਾਏ ਤੇ ਰੁੱਖ ਮੁੜ ਗਿਆ। ਸ਼ਾਇਦ ਕਈ ਦਿਨ ਤੱਕ ਇਹ ਰੁੱਖ ਮੁੜਿਆ ਰਹੇ। ਕੌਣ ਆਖਿਰ ਤੁਸੀਂ ਗ੍ਰਸਤੀ ਸੰਸਾਰ ਵਿੱਚ ਰਹਿੰਦੇ ਹਾਂ, ਸੰਸਾਰ ਵਿੱਚ ਔਕੜਾਂ ਤੇ ਹਨ, ਕਦੀ ਕੋਈ ਸਮਾਜਿਕ ਚਟਾਨ ਖੜੀ ਹੋ ਜਾਂਦੀ, ਕਦੀ ਕੋਈ ਆਰਥਿਕ ਖੜੀ ਹੋ ਜਾਂਦੀ, ਕਾਰੋਬਾਰੀ ਖੜੀ ਹੋ ਜਾਂਦੀ, ਕਦੀ ਕੋਈ ਸਰੀਰਕ ਹੋ ਜਾਂਦੀ। ਇਤਨਾ ਵੱਡਾ ਨੁਕਸ ਸਰੀਰ ਵਿੱਚ ਪੈਦਾ ਹੋ ਗਿਆ, ਉੱਠਣਾ ਔਖਾ, ਇਸ਼ਨਾਨ ਕਰਨਾ ਔਖਾ, ਨਾਮ ਜਪਣਾ ਔਖਾ। ਮੈਨੂੰ ਇੱਕ ਸੱਜਣ ਤੇ ਬੜਾ ਮਾਣ ਸੀ। ਉਹ ਦਿਨ ਮੈਂ ਦਿੱਲੀ ਮਿਲਣ ਗਿਆ, ਰੋ ਪਿਆ ਜ਼ਾਰੋ ਜ਼ਾਰ। ਮੈਂ ਕਿਹਾ ਮਿੱਤਰਾ, ਤੇਰੇ ਕੋਲ ਮੈਨੂੰ ਇਹ ਉਮੀਦ ਨਹੀਂ ਸੀ ਕਿ ਸਰੀਰ ਦੇ ਠੀਕ ਹੈ, ਔਕੜ ਪੈਦਾ ਹੋ ਗਈ ਹੈ, ਭਿਅੰਕਰ ਰੋਗ ਪੈਦਾ ਹੋ ਗਏ, ਔਰ ਇਹ ਰੋਗ ਦੱਸਦਾ ਪਿਆ ਕਿ ਸਰੀਰ ਆਪਣੇ ਅੰਤਮ ਪੜਾਉ ਤੇ ਹੈ। ਪਰ ਤੁਸੀਂ ਵੀ ਰੋਵੋਗੇ, ਇਹ ਮੈਂ ਨਹੀਂ ਸੋਚਿਆ ਸੀ। ਮੈਨੂੰ ਕਹਿਣ ਲੱਗੇ, ਮਸਕੀਨ ਜੀ, ਇਸ ਦੁੱਖ ਕਰਕੇ ਮੈਂ ਨਹੀਂ ਰੋ ਰਿਹਾ। ਅੱਜ ਮਹੀਨਾ ਹੋ ਗਿਆ ਇਸ਼ਨਾਨ ਨਹੀਂ ਕੀਤਾ। ਮੈਂ ਤੇ ਸੀਸਗੰਜ ਦੇ ਦਰਸ਼ਨਾਂ ਲਈ ਤਰਸ ਗਿਆ। ਇੱਕ ਦਿਨ ਨਾਗਾ ਪੈ ਜਾਂਦਾ ਸੀ ਕਦੀ, ਤੇ ਕਿਤਨੇ ਕਿਤਨੇ ਦਿਨ ਮੈਂ ਰੋਂਦਾ ਰਹਿੰਦਾ ਸੀ। ਅੱਜ ਮਹੀਨਾ ਹੋ ਗਿਆ ਮੈਂ ਨਹੀਂ ਗਿਆ। ਮੈਂ ਤੇ ਇਸ ਲਈ ਰੋ ਰਿਹਾ, ਅੱਜ ਇੱਕ ਮਹੀਨਾ ਹੋ ਗਿਆ ਮੈਂ ਬੈਠ ਨਹੀਂ ਸਕਿਆ, ਨਿਤਨੇਮ ਨਹੀਂ ਕਰ ਸਕਿਆ, ਮੈਂ ਤੇ ਜਪ ਨਹੀਂ ਕਰ ਸਕਿਆ। ਫਿਰ ਮੈਂ ਰੋ ਰਿਹਾ, ਤੁਸੀਂ ਆਏ ਹੋ, ਤੁਹਾਨੂੰ ਢੰਗ ਨਾਲ ਬਿਠਾਵਾਂ, ਤੁਹਾਡਾ ਸਨਮਾਨ ਕਰਾਂ, ਮੇਰੇ ਸਰੀਰ ਸਤਿਆ ਨੇ, ਮੈਂ ਤੇ ਇਸ ਲਈ ਰੋ ਰਿਹਾ। ਮੈਂ ਕਿਹਾ ਧੰਨ ਹੈ ਫਿਰ ਤੂੰ, ਮੈਂ ਵੀ ਉਹਦੇ ਪੈਰਾਂ ਤੇ ਹੱਥ ਲਾਇਆ, ਫਿਰ ਤੂੰ ਧੰਨ। ਐਸੀ ਹਾਲਤ ਵਿੱਚ ਤੈਨੂੰ ਗੁਰਦੁਆਰਾ ਸੀਸਗੰਜ ਚੇਤੇ ਆ ਰਿਹਾ, ਸਤਸੰਗੀ ਚੇਤੇ ਆ ਰਹੇ ਨੇ, ਗੁਰੂ ਦਾ ਨਾਮ ਚੇਤੇ ਆ ਰਿਹਾ, ਨਿਤਨੇਮ ਚੇਤੇ ਆ ਰਿਹਾ। ਕੋਈ ਗੱਲ ਨਹੀਂ, ਠੀਕ ਹੈ, ਮੈਂ ਤਸੱਲੀ ਦਿੱਤੀ। ਮੈਂ ਕਿਹਾ ਠੀਕ, ਕੋਈ ਗੱਲ ਨਹੀਂ। ਮੈਂ ਕਿਹਾ ਮੈਨੂੰ ਭੁਲੇਖਾ ਲੱਗ ਗਿਆ। ਭਾਈ ਸਾਹਿਬ, ਭਾਈ ਵੀਰ ਸਿੰਘ ਜੀ ਕਹਿੰਦੇ, ਰਸਤੇ ਚ ਰੋੜੇ ਆ ਗਏ, ਚਟਾਨਾਂ ਆ ਗਈਆਂ, ਟਕਰਾਇਆ ਪਾਣੀ, ਪਿੱਛੇ ਮੁੜ ਕੇ ਖੜੀ ਹੋ ਗਈ ਸਮਾਜਿਕ ਸਮੱਸਿਆ। ਕੋਈ ਕੋਈ ਦਿਨ ਨਿਤਨੇਮ ਨਹੀਂ ਹੋਇਆ, ਗੁਰਦੁਆਰਾ ਭੁੱਲ ਗਿਆ। ਵਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ, ਡਾਢਾ ਨਿਰਮਲ ਸਵੱਛ ਤੇ ਸੋਹਣਾ, ਦਿਲ ਉਸ ਅੰਦਰ ਖੁਰਿਆ, ਐ ਪਰ ਡਾਢੀ ਚੀਸ ਸੀ ਉੱਥੇ, ਜਾਂ ਪੱਥਰਾਂ ਨਾਲ ਵੱਜਾ, ਠੇਡੇ ਠੁੱਡੇ ਖਾ ਕੇ ਆਖਰ ਪਿੱਛਾ ਘਰ ਨੂੰ ਮੁੜਿਆ। ਪਿੱਛੇ ਮੁੜਦੇ ਪਾਣੀ ਤੱਕ ਕੇ ਮਾਰੀ ਇੱਕ ਕਿਲਕਾਰੀ, ਠੋਕਰਾਂ ਬਾਜ ਨਾ ਮੰਜ਼ਿਲ ਮਿਲਦੀ, ਦੁੱਖਾਂ ਬਾਜ ਨਾ ਯਾਰੀ। ਬਿਨਾਂ ਠੋਕਰਾਂ ਤੋਂ ਮੰਜ਼ਿਲ ਕਿੱਥੇ, ਬਿਨਾਂ ਟਕਰਾਓ ਤੋਂ ਕਿੱਥੇ, ਕਿਤਨੇ ਟਕਰਾਓ ਤੋਂ, ਕਿਤਨੀਆਂ ਔਕੜਾਂ ਤੋਂ ਝਰਨਾ ਲੰਘ ਕੇ ਕਿਧਰੇ ਸਾਗਰ ਤੱਕ ਪਹੁੰਚਦਾ ਹੈ। ਇਹ ਜੀਵਨ ਧਾਰਾ ਪਰਮਾਤਮਾ ਤੱਕ ਪਹੁੰਚੇ, ਰਸਤੇ ਚ ਬੜੀਆਂ ਪਰਿਵਾਰਕ ਔਕੜਾਂ ਨੇ, ਰਸਤੇ ਚ ਬੜੀਆਂ ਆਰਥਿਕ ਔਕੜਾਂ ਨੇ, ਰਸਤੇ ਚ ਬੜੀਆਂ ਸਰੀਰਕ ਔਕੜਾਂ ਨੇ। ਹੁਣ ਇਹਨਾਂ ਨਾਲ ਟਕਰਾ ਕੇ ਕੋਈ ਆਪਣਾ ਰਸਤਾ ਲੱਭੇ, ਇਹਨੂੰ ਸੂਰਜ ਦੀਆਂ ਕਿਰਨਾਂ ਸੁਕਾਵਣ ਵੀ ਨਾ, ਇਹਨੂੰ ਮਰੂਥਲ ਜਜ਼ਬ ਵੀ ਨਾ ਕਰੇ, ਤੇ ਚਟਾਨਾ ਹਮੇਸ਼ਾ ਲਈ ਇਸਦਾ ਰੁੱਖ ਵੀ ਨਾ ਮੋੜਨ, ਤੇ ਪਹੁੰਚੇ ਪਰਮਾਤਮਾ ਤੱਕ। ਕਦੀ ਕਦਾਈ ਕੋਈ ਵਿਰਲੇ ਆਉਂਦੇ ਨੇ, ਚਟਾਨਾਂ ਨੇ ਐਸੇ ਰੁੱਖ ਮੋੜੇ, ਸਾਗਰੀ ਭੁੱਲ ਗਏ। ਮਰੂਥਲ ਨੇ ਐਸਾ ਸੁਕਾ ਦਿੱਤਾ, ਸਾਗਰੀ ਭੁੱਲ ਗਏ। ਸੂਰਜ ਦੀਆਂ ਕਿਰਨਾਂ ਨੇ ਐਸਾ ਸੁਕਾ ਦਿੱਤਾ ਹੈ, ਸਾਗਰ ਨੂੰ ਹੀ ਭੁੱਲ ਗਏ। ਦੁੱਖਾਂ ਨੇ ਸੁਕਾ ਕੇ ਰੱਖ ਦਿੱਤਾ ਹੈ, ਪਦਾਰਥਾਂ ਨੇ ਆਪਣੇ ਵਿੱਚ ਜਜ਼ਬ ਕਰ ਲਿਆ, ਜਿਵੇਂ ਮਰੂਥਲ ਪਾਣੀ ਨੂੰ ਜਜ਼ਬ ਕਰ ਲਿਆ। ਚਟਾਨਾਂ ਨੇ ਭਾਵ ਦੇ ਰੁੱਖ ਨੂੰ ਮੋੜ ਦਿੱਤਾ ਹੈ, ਅਨਚਾਨਕ ਕੋਈ ਸੰਕਟ ਖੜਾ ਹੋ ਗਿਆ, ਹਾਦਸਾ, ਉਸਨੇ ਹੀ ਰੁੱਖ ਮੋੜ ਕੇ ਰੱਖ ਦਿੱਤਾ। ਕਦੀ ਕਿਸੇ ਨੂੰ ਨਾ ਆਖਿਆ ਕਰੋ, ਕੀ ਕਰੀਏ, ਮਨ ਨਹੀਂ ਲੱਗਦਾ, ਨਿਤਨੇਮ ਕਰਨ ਨੂੰ ਜੀ ਨਹੀਂ ਕਰਦਾ, ਕੋਈ ਹੋਰ ਔਕੜ ਹੋਵੇਗੀ, ਹੋਰ ਕੀ ਹੈ। ਤੇ ਹੁਣ ਧਿਆਨ ਨਾਲ ਸੁਣਨਾ, ਦੋ ਤਰ੍ਹਾਂ ਦੀ ਪਿਆਸ ਮਨ ਵਿੱਚ ਨਹੀਂ ਰਹਿੰਦੀ, ਪਦਾਰਥਾਂ ਦੀ ਪਿਆਸ, ਪਰਮਾਤਮਾ ਦੀ ਪਿਆਸ ਨਹੀਂ ਰਹਿੰਦੀ। ਤੁਸੀਂ ਆਖੋਗੇ ਫਿਰ ਗੁਰਮਤਿ ਤੇ ਰਾਜਯੋਗ ਦਾ ਮਾਰਗ ਹੈ, ਜਿਸ ਢੰਗ ਨਾਲ ਰਾਜਯੋਗ ਬਿਆਨ ਕੀਤਾ ਜਾਂਦਾ ਹੈ, ਮੇਰੇ ਅਨੁਭਵ ਚ ਆਇਆ ਇਹ ਗਲਤ ਬਿਆਨ ਕੀਤਾ ਜਾਂਦਾ। ਠੀਕ ਹੈ, ਹੁੰਦਾ ਤੇ ਉਹ ਰਾਜਾ ਹੈ, ਪਰ ਰਾਜ ਤੋਂ ਨਿਰਲੇਪ ਹੋ ਜਾਂਦਾ ਹੈ। ਹੁੰਦਾ ਤੇ ਉਹ ਪਰਿਵਾਰ ਵਿੱਚ ਹੈ, ਪਰਿਵਾਰ ਤੋਂ ਨਿਰਲੇਪ ਹੋ ਜਾਂਦਾ। ਹੁੰਦਾ ਤੇ ਉਹ ਧਨ ਸੰਪਦਾ ਵਿੱਚ ਹੈ, ਧਨ ਸੰਪਦਾ ਤੋਂ ਨਿਰਲੇਪ ਹੋ ਜਾਂਦਾ। ਇੱਕ ਸਿੰਘ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹਿ ਵੀ ਦਿੱਤਾ ਸੀ, ਬ੍ਰਹਮ ਗਿਆਨੀ ਦੀ ਜੋ ਅਵਸਥਾ ਬਿਆਨ ਕੀਤੀ ਹੈ, ਅਸਪਰਸ਼ ਦੀ, ਜੋ ਸਪਰਸ਼ ਨਹੀਂ ਕਰਦਾ, ਸਭ ਕੁਝ ਕੋਲ ਆਉਂਦਾ ਤੇ ਉਹਦੇ ਚ ਲੀਨ ਨਹੀਂ ਆਉਂਦਾ। ਮਿਥਿਆ ਨਾ ਹੀ ਰਸ ਨਾ ਪਰਸ, ਮਨ ਮੇ ਪ੍ਰੀਤ ਨਿਰੰਜਨ ਦਰਸ। ਇਹ ਜੋ ਨਕਸ਼ਾ ਖਿੱਚਿਆ ਸਤਿਗੁਰਾਂ ਨੇ, ਸਿੱਖ ਨੇ ਤੇ ਸ਼ੰਕਾ ਪੇਸ਼ ਕੀਤੀ ਸੀ ਸੰਸਾਰ ਵਿੱਚ ਰਹਿੰਦਾ ਪਰਿਵਾਰ ਵਿੱਚ ਰਹਿੰਦਾ ਧਨ ਸੰਪਦਾ ਵਿੱਚ ਰਹਿੰਦਾ ਤੇ ਸਪਰਸ਼ ਨਾ ਕਰੇ ਸਭ ਕੁਛ ਵਿੱਚ ਰਹਿੰਦਾ ਹੋਇਆ ਅਸਪਰਸ਼ ਰਹਿ ਜਾਏ ਐਸਾ ਹੈ ਕੋਈ ਇਹਨਾਂ ਅੱਖਾਂ ਨਾਲ ਮੈਂ ਦੇਖ ਸਕਦਾ ਇਸ ਤਰ੍ਹਾਂ ਦਾ ਪ੍ਰਸ਼ਨ ਵਾਸ਼ਿੰਗਟਨ ਵਿੱਚ ਇੱਕ ਉੱਘੀ ਡਾਕਟਰ ਭੈਣ ਜਤਿੰਦਰ ਕੌਰ ਨੇ ਮੈਨੂੰ ਕੀਤਾ ਕਹਿੰਦੇ ਗਿਆਨੀ ਜੀ ਹੁਣ ਮੈਂ ਕਥਾ ਨਹੀਂ ਸੁਣਨੀ ਕੀਰਤਨ ਵੀ ਨਹੀਂ ਸੁਣਨਾ ਇਹ ਅਸਪਰਸ਼ ਜਿਸਦੀ ਵਿਆਖਿਆ ਗੁਰੂ ਅਰਜਨ ਦੇਵ ਜੀ ਨੇ ਕੀਤੀ ਤੁਸੀਂ ਕਦੀ ਕੋਈ ਮਨੁੱਖ ਦੇਖਿਆ ਜਾਂ ਇਹ ਸਿਰਫ ਲਿਖਤ ਹੀ ਹੈ ਇਸ ਤਰ੍ਹਾਂ ਦਾ ਮਨੁੱਖ ਦੇਖਿਆ ਮੈਂ ਕਿਹਾ 10-15 ਤੇ ਮੈਂ ਦੇਖੇ ਨੇ ਕੁਛ ਗੁਜ਼ਰ ਗਏ ਕੁਛ ਮੌਜੂਦ ਨੇ ਤੇ ਤੁਸੀਂ ਮੈਂ ਸਮਝ ਗਿਆ ਤੁਹਾਡਾ ਹਿਰਦਾ ਹੁਣ ਤਾਂ ਹੀ ਸੰਤੁਸ਼ਟ ਹੋਵੇਗਾ ਤੁਸੀਂ ਦੇਖੋ ਕਹਿੰਦਾ ਮੈਨੂੰ ਫੌਰਨ ਦੱਸੋ ਮੈਨੂੰ ਇੰਨਾ ਪਤਾ ਸੀ ਦਿੱਲੀ 'ਚ ਵੀ ਉਹਨਾਂ ਦੀ ਕੋਠੀ ਹੈ ਮੈਂ ਕਿਹਾ ਦਿੱਲੀ ਤੋਂ ਨੇੜੇ ਹੀ ਹੈ ਕਾਨਪੁਰ ਭਾਈ ਬਹਾਦਰ ਸਿੰਘ ਕਿਸੇ ਵਕਤ 'ਤੇ ਕਰੋੜਾਂ ਦਾ ਉਹਨਾਂ ਦਾ ਬਿਜ਼ਨਸ ਸੀ ਸਭ ਕੁਛ ਛੱਡ ਛੜਾ ਕੇ ਸਾਰਾ ਬਾਜ਼ਾਰ ਉਹਨਾਂ ਨੂੰ ਸੰਤ ਜੀ ਕਹਿਣ ਲੱਗ ਪਿਆ ਸੀ ਜੈਨੀ ਵੀ ਸੰਤ ਜੀ ਕਹਿਣ ਲੱਗ ਪਏ ਸਨ ਹਿੰਦੂ ਲੋਕ ਕੋਲ ਬੈਠਦੇ ਸਨ ਕਹਿੰਦੇ ਸਨ ਸਰਦਾਰ ਜੀ ਭਗਤ ਜੀ ਤੁਹਾਡੇ ਕੋਲ ਬੈਠ ਕੇ ਸੁੱਖ ਮਿਲਦਾ ਹੈ ਤੁਹਾਡੇ ਕੋਲ ਬੈਠ ਕੇ ਆਨੰਦ ਬਹੁਤ ਵੱਡੀ ਥੋਕ ਦੀ ਦੁਕਾਨ ਕਈ ਮਿੱਲਾਂ ਦੀਆਂ ਉਹਨਾਂ ਕੋਲ ਏਜੰਸੀਆਂ ਸਭ ਕੁਝ ਹੁਣ ਛੱਡ ਛੜਾ ਕੇ ਅੱਠੇ ਪੈਰ ਧਿਆਨ ਵਿੱਚ ਮਗਰ ਮੈਂ ਕਿਹਾ ਹਾਂ ਅਸਪਰਸ਼ ਬੰਦਾ ਹੈ ਇਹ ਗਿਆਨੀ ਜੈ ਸਿੰਘ ਸ਼ੁਗਲ ਜੋ ਤੁਹਾਨੂੰ ਕਵਿਤਾਵਾਂ ਸੁਣਾਉਂਦੇ ਨੇ ਉਹ ਭੈਣ ਜਤਿੰਦਰ ਕੌਣ ਕਹਿਣ ਲੱਗੇ ਮੈਂ ਕਾਨਪੁਰ ਤੇ ਜਾਵਾਂ ਮੈਨੂੰ ਦੱਸੇਗਾ ਕੌਣ ਮੈਂ ਕਿਹਾ ਸ਼ੁਗਲ ਜੀ ਤੁਹਾਨੂੰ ਮਿਲ ਜਾਣਗੇ ਮੈਂ ਇਹਨਾਂ ਨੂੰ ਫੋਨ ਕਰਦਾ ਇਹ ਤੁਹਾਨੂੰ ਉਹਨਾਂ ਕੋਲ ਲੈ ਜਾਣਗੇ ਤੇ ਮੈਂ ਕਿਹਾ ਇੱਕ ਗੱਲ ਯਾਦ ਰੱਖੋ ਸ਼ੁਗਲ ਜੀ ਨੇਤਰਹੀਣ ਨੇ ਇਹ ਪਲੇਟਫਾਰਮ ਤੇ ਖੜੇ ਹੋਣਗੇ ਤੁਸੀਂ ਪਹਿਚਾਣ ਲੈਣਾ ਇਹ ਤੁਹਾਨੂੰ ਨਹੀਂ ਦੇਖ ਸਕਣਗੇ ਕਿਉਂਕਿ ਨੇਤਰਹੀਣ ਨੇ ਇਹ ਤੁਹਾਨੂੰ ਲੈ ਜਾਣਗੇ ਇਹਨਾਂ ਨੂੰ ਪਤਾ ਕਿਉਂਕਿ ਇਹਨਾਂ ਦੇ ਵੀ ਮਿੱਤਰ ਨੇ ਇਹ ਲੈ ਗਏ ਵਾਪਸੀ ਟਿਕਟ ਲੈ ਕੇ ਗਏ ਸਨ ਸ਼ਤਾਬਦੀ ਦੀ ਵੀ ਸਵੇਰੇ ਜਾਣਾ ਤੇ ਸ਼ਾਮ ਨੂੰ ਵਾਪਸ ਆ ਜਾਣਾ ਇੱਕ ਹਫ਼ਤਾ ਵਾਪਸ ਨਹੀਂ ਆਇਆ ਕਹਿੰਦੇ ਇਸ ਬੰਦੇ ਕੋਲ ਉੱਠਣ ਦਾ ਜੀ ਨਹੀਂ ਕਰਦਾ ਇਸ ਮਨੁੱਖ ਕੋਲ ਉੱਠਣ ਦਾ ਜੀ ਨਹੀਂ ਕਰਦਾ ਕਹਿੰਦੇ ਸਪਸ਼ਟ ਹੋ ਗਈ ਗੱਲ ਜੋ ਅਸੀਂ ਅਰਦਾਸ ਵਿੱਚ ਕਹਿੰਦੇ ਹਾਂ ਸਹੀ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਿਆ ਸਾਦੇ ਜਿਹਾ ਕੱਪੜੇ ਕੋਈ ਕਹਿ ਨਹੀਂ ਸਕਦਾ ਸੰਤ ਹੈ ਸਾਦਾ ਜਿਹਾ ਰਹਿਣ ਸਹਿਣ ਗ੍ਰਸਤੀ ਹੈ ਕਹਿੰਦੇ ਕਿ ਇਸ ਬੰਦੇ ਕੋਲ ਉੱਠਣ ਦਾ ਜੀ ਨਹੀਂ ਕਰਦਾ ਇਹਦੇ ਦਰਸ਼ਨ ਵਾਕਈ ਗੁਰੂ ਦੇ ਦਰਸ਼ਨ ਹੋ ਗਏ ਨੇ ਹੁਣ ਜਦ ਵੀ ਭਾਰਤ ਆਉਂਦੇ ਨੇ ਫੋਨ ਤੇ ਵੀ ਉਹਨਾਂ ਨਾਲ ਸੰਪਰਕ ਰੱਖਦੇ ਨੇ ਤੇ ਜਾਣਾ ਉਸ ਕੋਲ ਮਿਥਿਆ ਨਾਹੀਂ ਰਸਨਾ ਪਰਸ ਮਨ ਮੇਂ ਪ੍ਰੀਚ ਨਿਰੰਜਨ ਦਰਸ ਭਾਵੇਂ ਭਾਈ ਬਹਾਦਰ ਸਿੰਘ ਮੈਂ ਫਰਵਰੀ ਦਾ ਮਹੀਨਾ ਕਾਨਪੁਰ ਦੇ ਚਾਹੁੰਦਾ 15-20 ਦਿਨ ਮੈਨੂੰ ਕਹਿਣ ਲੱਗੇ ਗਿਆਨੀ ਜੀ ਘਰ ਵਿੱਚ ਭੀੜ ਹੋ ਜਾਂਦੀ ਹੈ ਠੀਕ ਹੈ ਕਹਿੰਦੇ ਖਾਤਰ ਤਵਾਜ਼ਾ ਕਰਨ ਦੀ ਮੈਨੂੰ ਕੋਈ ਹਰਜ ਨਹੀਂ ਪਤਨੀ ਲੱਗੀ ਰਹਿੰਦੀ ਸੇਵਾ ਕਰਦੀ ਹੈ ਗੁਰੂ ਦਾ ਦਿੱਤਾ ਵੀ ਬਹੁਤ ਕੁਛ ਹੈ ਪਰ ਮੇਰੀ ਮੈਨੂੰ ਇਕਾਗਰਤਾ ਚਾਹੀਦੀ ਆਉਂਦੀ ਹੈ ਤੁਸੀਂ ਕਿਰਪਾ ਕਰਿਆ ਕਰੋ ਹਰ ਇੱਕ ਨੂੰ ਨਾ ਦੱਸਿਓ ਮੈਂ ਕਿਹਾ ਹਰ ਇੱਕ ਨੂੰ ਮੈਂ ਨਹੀਂ ਦੱਸਦਾ ਹੁੰਦਾ ਮੈਂ ਵੀ ਉਸ ਨੂੰ ਹੀ ਦੱਸਦਾ ਜਿਹਦੇ ਅੰਦਰ ਕੋਈ ਉਮੰਗ ਪੈਦਾ ਹੋਈ ਤੜਪ ਪੈਦਾ ਹੋਈ ਮੈਂ ਕਿਹਾ ਮੈਂ ਤਾਂ ਉਸਦੇ ਅੰਦਰ ਉਮੰਗ ਦੇਖੀ ਬੜੀ ਪ੍ਰਬਲ ਉਮੰਗ ਕਰੋੜਾਂ ਦੀ ਧਨ ਸੰਪਦਾ ਹੋਵੇ ਹੌਸਪੀਟਲ ਦੀ ਮਾਲਕ ਹੋਵੇ ਆਪਣਾ ਹੌਸਪੀਟਲ ਹੋਵੇ ਤੇ ਤਰੰਗ ਪੈਦਾ ਹੋ ਗਈ ਉਮੰਗ ਪੈਦਾ ਹੋ ਗਈ ਮੈਂ ਕਿਹਾ ਮੈਂ ਉਸ ਨੂੰ ਦੱਸਿਆ ਹਰ ਇੱਕ ਨੂੰ ਨਹੀਂ ਕਹਿੰਦਾ ਹੁੰਦਾ ਹੈ ਮੁਕਤਸਰ ਜੋ ਮੈਂ ਅਰਜ਼ ਕਰਾਂ ਇਹ ਦੋ ਪਿਆਸਾਂ ਅੰਦਰ ਨਹੀਂ ਰਹਿੰਦੀਆਂ ਫਿਰ ਤੁਸੀਂ ਆਖੋ ਰਾਜ ਯੋਗ ਦਾ ਕੀ ਮਤਲਬ ਰਾਜ ਹੁੰਦਾ ਹੈ ਸਪਰਸ਼ ਨਹੀਂ ਕਰਦਾ ਪਰਿਵਾਰ ਵਿੱਚ ਹੁੰਦਾ ਹੈ ਨਿਰਲੇਪ ਪਾਉਂਦਾ ਹੈ ਸੰਸਾਰ ਵਿੱਚ ਹੁੰਦਾ ਹੈ ਉਹ ਨਿਰਲੇਪ ਪਾਉਂਦਾ ਹੈ ਧਨ ਸੰਪਦਾ ਦੀ ਉਸ ਨੂੰ ਕਮੀ ਨਹੀਂ ਆਉਂਦੀ ਨਿਰਲੇਪ ਪਾਉਂਦਾ ਨਿਰਲੇਪ ਹੁੰਦਾ دو امنگاں اندر نہیں رہن گیا.
بس اتنی گل چیتے رہن.
اجے تک گرو دی امنگ نہیں پیدا ہوئی تو پدارتھاں دی امنگ ہوے گی, پروار دی ہوے گی, پربتا دی ہوے گی, تن دی ہوے گی.
اسے کر کے نہیں ہوئے.
اجے تک اے اچھال گرو دا نہیں اندر پیدا ہویا تو سنسار دا ہوے گا, پربتا دا ہوے گا, اور کی ہے. جنے جنے کھنے کول پوچھن دی لوڑ بھی نہیں جی, کی کریے, من نہیں جڑدا, کوئی امنگ نہیں. میں اس دن بھی عرض کیتی سی تے معافی منگ لوا, ادھے تے دربار صاحب دے ستے پے ہوں گے جنہاں نوں اسی بڑا جپیشور تپیشور کہنے آ, وہ بھی اونگ دے پے ہوں نے. تے ٹی وی دے اتے جب اونگ دے انہاں نوں دیکھ لینے, بڑی نراشا ہوں دی, ماڑا اثر پیندا, پیڑا اثر پیندا. ادھ ہو گئی, دربار صاحب سون واسطے جاندے اونگ دے پے ہوں اور ٹی وی دے دکھائی دے. مینوں کئی سجنا نے کہا بھی اونگ دے پے, بہتر اٹھ جاؤ. کندرا نے اتنا تنگ کیتا ہے. مہاتما بدھ دن نو دو چار گھنٹے سوندے سن, رات نو سادھنا کردے سن, اکانت ہو جاندی سی, پنچھی بھی خاموش ہو جاندے سن, کوئی آواز نہیں, وہ دھیان سادھنا کردے سن. پر جیسے نندرا انہاں نو چھیڑ دی سی, کندرا تنگ کر دی سی, تو جس علاقے وچ سادھنا کردے سن پہاڑاں دتے چائے دیا پتیاں آم ہوندیاں سن, کھا لیندے سن. کہ چاہ دی پتی جس نو اج اسی چاہ کہنے ہیں, ٹی کہنے ہیں, پرانے رشی منیاں دی پکڑ چ بھی نیند ہٹاندی تھوڑی جی خشک ہے, یہ چبا لیندے سن. پھر بھی نیند تنگ کرے پھر چلدے ہویا دھیان کردے سن. یہ بھرمن چکر کر کے کہنے بودی اج بھی کر دے. جس درخت دے تھلے بیٹھنا بس اس کی پرکرما کرنی, چلدے رہنا, گھنٹہ ڈیڑھ گھنٹہ چلدے رہنا, چلدیاں چلدیاں خون دی تیزی آ جائے, کندرا ہٹ جائے, پھر بیٹھ کے جپ کر دینا. رات انج بتیت کرتے سن, نہیں دے نہیں آن دینے, کندرا نہیں آن دینے, سنگرش تے کرنا پے گا. امنگ جو پرماتما دی ہے, ترنگ جو پرماتما دی ہے, تو صاحب اتنے کہ اندر امنگ پیدا ہو گئی ہے, پربھو دی ملن دی خواہش پیدا ہو گئی ہے, پرماتما دے درشنا دی چاہت پیدا ہو گئی. ہاں جی,
سنت سادی سرو پری گرہ سیج وچھائی.
سنی گل کہ پرماتما آ رہا ہے. کدی کدی من شبد دے نیڑے چلا جاندا ہے, کچھ رس بن جاندا ہے. کدی کدی من کیرتن دے نیڑے چلا جاندا ہے, کچھ رس بن جاندا ہے. کدی کدی پاٹھ کردے ہیں جڑیا ہوا نہیں, میں جڑیا ہوا نہیں کہہ سکتا, شبد دے نیڑے چلا جاندہ ہے من. جیسے ہمالیہ پربت دے کوئی نیڑے بھی چلا گیا ہے تو سیت لہر تے سواگت کرے گی. جیسے کوئی چمن کھڑے ہوئے چمن دے نیڑے چلا گیا ہے, سگندھی مہک تے سواگت کرے گی. جیسے کوئی اتار دی دکان دے کولو لنگے ہے, اتر بھاوے لایا نہیں دکان دے کولو لنگیا, مہک تے سواگت کرے گی. جس دن کسے دن من شبد دے نیڑے چلا جاندے, کیرتن دے نیڑے چلا جاندے, کسے نو کہیے گرو دے نیڑے چلا جاندے, تو رس بن جاندے. او رس منک نو ساودھان کر دیندا ہے تو یہ ٹکیا رہے, تے منک اپنے انتش کرن نو سواردا ہے, کوشش کردا ہے, یتن کرتا ہے, ساودھانی رکھتا ہے. سنت سندیس رو, سندیسا سنیا ہے, یہ سندیسا پرماتما دیندا ہے. اور سمجھ لینا سندیسا, جس دن کیرتن سنیا تھانو رس آ جائے پرماتما دا سندیسا میں آ رہا, تو اپنے سیجا ٹھیک کر, اپنے انتش کرن نو ٹھیک کر, میں آ رہا. جس دن پاٹھ کردیا کوئی سرور تاری ہو جائے, یہ پرماتما دا سندیسا ہے. جس دن گردوارے آندے اندر کوئی لٹک پیدا ہو جائے, سمجھ لینا پربھو دا سندیسا ہے. صاحب کہندے نے سنت سندیس رو پرے گرہ سہج وسائی, پرماتما واسطے انتش کرن دی سیجا شبھ گناں نال بچھائی, کتے کھیڈ بن سکدی ہے. وہ رس ہور اس امنگ نو ودا دیندا ہے, وہ تھوڑا جہا رس اس سرور نو ہور ودا دیندا ہے, اس کھچ نو ہور ودا دیندا ہے. ہاں جی,
پرم پرم آئیو او نظر نہ پائی.
پر ایک تیرت تے گئے, دوجے تیرت تے گئے, ایک ستسنگ دے چ گئے, دوجے ستسنگ دے چ گئے, ਪਾਠ ਕੀਤਾ, ਪੂਜਾ ਕੀਤੀ, ਖੇਡ ਨਹੀਂ ਬਣੇ। ਉਮੰਗ ਆਖਿਰ ਉਮੰਗ ਢਿੱਲੀ ਪੈ ਜਾਂਦੀ ਹੈ। ਫੁਆਰੇ ਦਾ ਪਾਣੀ ਪ੍ਰੈਸ਼ਰ ਦਾ ਮਾਰਿਆ ਉੱਪਰ ਉੱਠਦਾ ਬੁਲੰਦੀਆਂ ਨੂੰ, ਇੰਜ ਲੱਗਦਾ ਜਿਵੇਂ ਆਸਮਾਨ ਨਾਲ ਟਕਰਾਏਗਾ। ਦੋ ਦੋ ਸੌ ਫੁੱਟ ਉੱਚੇ ਫੁਆਰੇ ਮੈਂ ਦੇਖੇ ਨੇ। ਪ੍ਰੈਸ਼ਰ ਦਾ ਮਾਰਿਆ ਹੋਇਆ ਫੁਆਰੇ ਦਾ ਪਾਣੀ ਬੁਲੰਦੀਆਂ ਨੂੰ ਛੂੰਹਦਾ, ਧਰਤੀ ਦੀ ਖਿੱਚ ਦਾ ਮਾਰਿਆ ਹੋਇਆ ਫਿਰ ਥੱਲੇ ਫਿਰ ਥੱਲੇ। ਜ਼ਮੀਨ ਹਰ ਚੀਜ਼ ਨੂੰ ਆਪਣੀ ਤਰਫ ਖਿੱਚਦੀ ਹੈ, ਹਰ ਚੀਜ਼ ਨੂੰ, ਸਿਰਫ ਪਾਣੀ ਨੂੰ ਨਹੀਂ। ਤੁਸੀਂ ਕੁਛ ਵੀ ਉੱਪਰ ਸੁੱਟੋ ਥੱਲੇ ਆਏਗਾ, ਕਸ਼ਿਸ਼ ਹੈ। ਲੇਕਿਨ ਭਾਰਤੀ ਮਹਾਂਪੁਰਸ਼ਾਂ ਦੇ ਪਕੜ ਵਿੱਚ ਇੱਕ ਹੋਰ ਖਿਆਲ ਵੀ ਆ ਰਿਹਾ, ਸਾਡੀ ਜਿਹੜੀ ਸੁਰਤ ਹੈ ਕਦੀ ਉੱਚੀ ਉੱਠਦੀ ਹੈ, ਬੁਲੰਦੀਆਂ ਨੂੰ ਛੂੰਹਦੀ ਹੈ। ਸ਼ਬਦ ਨੂੰ ਸੁਣ ਕੇ, ਪਾਠ ਕਰਕੇ, ਸਤਸੰਗ ਕਰਕੇ ਕਿਸੇ ਕਿਸੇ ਦਿਨ ਬੁਲੰਦੀਆਂ ਨੂੰ ਛੂੰਹਦੀ ਹੈ। ਉਸ ਦਿਨ ਮਨ ਹੌਲਾ ਹੁੰਦਾ ਹੈ, ਬੋਝ ਮਨੋਂ ਸਾਰੇ ਗਿਰ ਗਏ ਨੇ, ਸੁਰਤ ਉੱਚੀ ਉੱਠਦੀ ਹੈ। ਧਰਤੀ ਦੀ ਕਸ਼ਿਸ਼ ਸੁਰਤ ਨੂੰ ਫਿਰ ਥੱਲੇ ਖਿੱਚਦੀ ਹੈ। ਕਿ ਧਰਤੀ ਦੀ ਕਸ਼ਿਸ਼ ਕੀ ਹੈ? ਕੋਈ ਧਨ ਦੀ ਕਸ਼ਿਸ਼, ਰੂਪ ਦੀ ਕਸ਼ਿਸ਼, ਸਭ ਸਰੀਰ ਧਰਤੀ ਔਰ ਕੀ ਹੈ? ਰੂਪ ਵੀ ਧਰਤੀ ਹੈ, ਧਨ ਵੀ ਧਰਤੀ ਹੈ, ਸਭ ਕੁਝ ਧਰਤੀ ਹੈ। ਕਿਸੇ ਪਦਾਰਥ ਦੀ ਕਸ਼ਿਸ਼, ਕਿਸੇ ਰੂਪ ਦੀ ਕਸ਼ਿਸ਼, ਕਿਸੇ ਧਨ ਸੰਪਦਾ ਦੀ ਕਸ਼ਿਸ਼, ਫਿਰ ਅੰਦਰ ਪੈਦਾ ਹੋਈ ਇਹ ਉੱਪਰ ਉੱਠਿਆ ਹੋਇਆ ਪਾਣੀ, ਫਿਰ ਥੱਲੇ ਫਿਰ ਥੱਲੇ। ਕਬ ਹੂੰ ਜੀਵੜਾ ਖੂਬ ਚੜਕ ਹੈ, ਕਬ ਹੂੰ ਜਾਏ ਭਇਆ ਲੈ। ਬੜਾ ਉੱਚਾ ਉੱਠਿਆ ਸੀ ਕੀਰਤਨ ਸੁਣ ਕੇ, ਬੜਾ ਉੱਚਾ ਉੱਠਿਆ ਸੀ ਪਾਠ ਕਰਕੇ, ਜਪ ਤਪ ਕਰਕੇ, ਫਿਰ ਥੱਲੇ ਫਿਰ ਥੱਲੇ। ਕਾਰਨ ਜਿਤਨੇ ਚਿਰ ਤੱਕ ਕਸ਼ਿਸ਼ ਦੇ ਦਾਇਰੇ ਤੋਂ ਇਹ ਪਾਣੀ ਨਿਕਲਿਆ ਨਹੀਂ, ਜਿਤਨੇ ਚਿਰ ਤੱਕ ਕਸ਼ਿਸ਼ ਦੇ ਦਾਇਰੇ ਚ ਕੋਈ ਚੀਜ਼ ਉੱਪਰ ਗਈ ਨਹੀਂ, ਥੱਲੇ ਆਏਗੀ। ਜਿਨ੍ਹਾਂ ਦੀ ਸੁਰਤ ਇਸ ਕਸ਼ਿਸ਼ ਦੇ ਦਾਇਰੇ ਤੋਂ ਅੱਗੇ ਲੰਘ ਜਾਂਦੀ ਹੈ, ਉਹਨਾਂ ਦੇ ਭਾਵੇਂ ਬੰਦ ਬੰਦ ਵੀ ਕੱਟ ਦੋ, ਸੁਰਤ ਥੱਲੇ ਨਹੀਂ ਆਏ ਨਹੀਂ ਆਏ। ਚਿਣਦੇ ਉਹਨਾਂ ਨੂੰ ਦੀਵਾਰ ਵਿੱਚ ਜ਼ਿੰਦਾ, ਸੁਰਤ ਥੱਲੇ ਨਹੀਂ ਆਏਗੀ, ਹੈ ਹੀ ਨਹੀਂ ਥੱਲੇ, ਲੰਘ ਗਈ ਇਤਨੀ ਉੱਪਰ, ਇਤਨੀ ਬੁਲੰਦੀਆਂ ਤੇ ਚਲੀ ਗਈ ਹੈ, ਜ਼ਮੀਨ ਨਹੀਂ ਖਿੱਚ ਸਕਦੀ। ਨਾ ਧਨ ਖਿੱਚ ਸਕਦਾ, ਨਾ ਰੂਪ ਖਿੱਚ ਸਕਦਾ, ਜ਼ਮੀਨ ਦੀ ਕਸ਼ਿਸ਼ ਹੀ ਘੱਟ ਗਈ, ਜ਼ਮੀਨ ਦੀ ਕਸ਼ਿਸ਼ ਹੀ ਨਹੀਂ ਦੇਖੀ। ਜੋ ਅਸਥੂਲ ਚੀਜ਼ਾਂ ਦੇ ਨਾਲ ਇਹ ਧਰਤੀ ਵਿਵਹਾਰ ਕਰਦੀ ਹੈ, ਮਨੁੱਖ ਦੀ ਸੁਰਤ ਦੇ ਨਾਲ ਵੀ ਕਰਦੀ ਹੈ, ਮਨੁੱਖ ਦੀ ਸਮਝ ਦੇ ਨਾਲ ਵੀ ਕਰਦੀ ਹੈ, ਉੱਚੀ ਉੱਠੀ ਸੁਰਤ। ਤੇ ਕਈ ਦਫ਼ਾ ਮਨੁੱਖ ਨੂੰ ਐਸਾ ਖਿਆਲ ਆਉਂਦਾ ਹੁਣ ਇਹ ਹਮੇਸ਼ਾ ਹੀ ਬਣੀ ਰਹੇਗੀ, ਨਹੀਂ ਬਣੀ ਰਹਿੰਦੀ, ਚੰਗਿਆਂ ਚੰਗਿਆਂ ਦੀ ਨਹੀਂ ਬਣੀ ਰਹਿੰਦੀ। ਸਵੇਰੇ ਬੜੇ ਗੁਰਮੁਖ ਸਨ, ਸ਼ਾਮ ਨੂੰ ਮਨਮੁਖ ਬਣੇ ਬੈਠੇ ਨੇ। ਸਵੇਰੇ ਬੜੇ ਸੰਤੋਸ਼ ਸਨ, ਸ਼ਾਮ ਨੂੰ ਲੋਭੀ ਹੋਏ ਬੈਠੇ ਨੇ। ਸਵੇਰੇ ਤੇ ਬੜੇ ਸ਼ਾਂਤਮਈ ਮਿਲੇ ਸਨ, ਸ਼ਾਮ ਨੂੰ ਕ੍ਰੋਧੀ ਹੋਏ ਬੈਠੇ ਨੇ। ਥੱਲੇ ਆ ਗਏ, ਪਾਣੀ ਥੱਲੇ ਆ ਗਿਆ, ਫਿਰ ਉਸੇ ਜਗ੍ਹਾ ਤੇ ਆ ਗਏ ਜਿੱਥੋਂ ਉੱਠਿਆ ਸੀ। ਯਕੀਨ ਜਾਣੋ, ਜਪ ਤਪ ਕਰਕੇ ਜਿਸ ਬੁਲੰਦੀ ਨੂੰ ਛੋਇਆ, ਕਈ ਦਫ਼ਾ ਦੇਖਦੇ ਹਾਂ ਫਿਰ ਉਸੇ ਨਿਸ਼ਚਤਾ ਦੇ ਚ ਆ ਗਏ ਜਿੱਥੋਂ ਉੱਠੇ ਸੀ। ਇਹ ਬਹੁਤ ਸਾਰੇ ਅਭਿਆਸੀਆਂ ਦਾ ਅਨੁਭਵ ਹੈ, ਭਾਵੇਂ ਕੁਛ ਕਬੂਲਣ ਭਾਵੇਂ ਨਾ ਕਬੂਲਣ, ਹਕੀਕਤ ਇਹੀ ਹੈ, ਅਸਲੀਅਤ ਹੈ। ਭਰਮ ਭਰਮ ਆਏ, ਬੜੀ ਮਿਹਨਤ ਕੀਤੀ, ਇੱਧਰ ਗਏ ਉੱਧਰ ਗਏ, ਉੱਧਰ ਜਪ ਕੀਤਾ ਤਪ ਕੀਤਾ, ਇੱਕ ਤੀਰਥ ਤੇ ਗਏ ਦੂਸਰੇ ਤੀਰਥ ਤੇ ਗਏ, ਖੇਡ ਨਾ ਬਣੇ, ਉਹ ਦ੍ਰਿਸ਼ ਨਹੀਂ ਦਿਖਾਈ ਦਿੱਤਾ, ਔਰ ਇਸ ਤਰ੍ਹਾਂ ਭਟਕਣਾ ਵਿਅਰਥ ਚਲੀ ਗਈ। ਹਾਂਜੀ,
ਕਿਨ ਵਿਦ ਹੀ ਆਰੋ ਧੀਰਾ ਨਿਮਾਨੋ,
ਕਿਵੇਂ ਇਹ ਮਨ ਧੀਰਜ ਰੱਖੇ, ਕਿਸ ਤਰ੍ਹਾਂ ਧੀਰਜ ਰੱਖੇ। ਹੇ ਪਰਿਪੂਰਨ ਪਰਮਾਤਮਾ ਮਿਲ ਸਾਜਨ, ਉਹ ਤੁਝ ਕੁਰਬਾਨ, ਤੂੰ ਮਿਲੇ ਤੇ ਧੀਰਜ ਹੋਵੇ, ਇੱਥੋਂ ਕੁਰਬਾਨ ਜਾਈਏ, ਇੱਥੋਂ ਸਦਕੇ ਜਾਈਏ, ਤੂੰ ਮਿਲ, ਹੁਣ ਤੂੰ ਮਿਲ ਤੇ ਧੀਰਜ ਬਣੇ, ਇੱਥੋਂ ਬਿਨਾਂ ਧੀਰਜ ਨਹੀਂ ਰਹਿੰਦਾ। ਹਾਂਜੀ,
ਮਿਲ ਸਾਜਨ ਹਉ ਤੁਝ ਕੁਰਬਾਨੋ, ਸੇਜ ਵਿਸ਼ੀ ਧਾਨ ਤੰਤਾ।
ਇਸ ਤਰ੍ਹਾਂ ਆਖਿਆ ਜਾਂਦਾ, ਦੂਰੀ ਤੇ ਕੁਛ ਵੀ ਨਹੀਂ ਹੈ, ਪਰਮਾਤਮਾ ਨਹੀਂ ਦਿਖਾਈ ਦਿੰਦਾ ਦੂਰੀ ਕਰਕੇ ਨਹੀਂ ਦਿਖਾ, ਐਸੀ ਗੱਲ ਨਹੀਂ, ਪਰਮਾਤਮਾ ਨਹੀਂ ਦਿਖਾਈ ਦਿੰਦਾ ਇਸ ਕਰਕੇ ਨਹੀਂ ਦਿਖਾਈ ਦਿੰਦਾ, ਬਹੁਤ ਨੇੜੇ ਹੈ, ਅੱਖਾਂ ਦੇ ਉੱਤੇ ਤਸਵੀਰ ਰੱਖ ਲਈ ਹੈ, ਅੱਖਾਂ ਨੂੰ ਨਹੀਂ ਦਿਖਾਈ ਦਿੰਦੀ, ਨੇੜੇ, ਥੋੜੀ ਦੂਰੀ ਚਾਹੀਦੀ ਹੈ। ਤੇ ਮੈਂ ਅਕਸਰ ਉਦਾਹਰਣ ਦੇਣਾ ਹੁੰਦਾ, ਅੱਖ ਦੇ ਵਿੱਚ ਕੋਈ ਰੜਕ ਪੈ ਗਈ ਹੈ,
ਅੱਖਾਂ ਆਸਮਾਨ ਨੂੰ ਵੇਖਦੀਆਂ, ਸੂਰਜ ਚੰਦ ਤਾਰਿਆਂ ਨੂੰ ਵੇਖਦੀਆਂ, ਸ਼ਹਿਰ ਨੂੰ ਵੇਖਦੀਆਂ, ਲੱਖਾਂ ਮਨੁੱਖਾਂ ਦੇ ਇਕੱਠ ਨੂੰ ਵੇਖਦੀਆਂ, ਅੰਦਰ ਇੱਕ ਰੜਕ ਪੈ ਗਈ, ਦੂਜੇ ਨੂੰ ਕਹਿੰਦੇ ਦੇਖ ਮੇਰੀ ਅੱਖ ਚ ਕੀ ਪੈ ਗਿਆ। ਹੱਦ ਹੋ ਗਈ, ਅੱਖਾਂ ਇਤਨਾ ਕੁਛ ਦੇਖਦੀਆਂ, ਇੰਨੀ ਜਿਹੀਆਂ ਰੜਕ ਬਿਲਕੁਲ ਮਾਮੂਲੀ ਜਿਹੀ ਅੰਦਰ ਪੈ ਗਈ, ਇਹ ਨਹੀਂ ਦਿਖਾਈ ਦਿੰਦੀ ਪਈ। ਕਿਉਂ ਨਹੀਂ ਦਿਖਾਈ ਦਿੰਦੀ ਪਈ? ਬਹੁਤ ਨੇੜੇ, ਬਹੁਤ ਨੇੜੇ। ਪਰਮਾਤਮਾ ਨਹੀਂ ਦਿਖਾਈ ਦਿੰਦਾ, ਇਹ ਨਹੀਂ ਕਿ ਬਹੁਤ ਦੂਰ ਹੈ, ਪਰਮਾਤਮਾ ਨਹੀਂ ਦਿਖਾਈ ਦਿੰਦਾ, ਬਹੁਤ ਨੇੜੇ ਹੈ। ਅੱਖ ਦੇ ਚ ਰੜਕ ਪੈ ਜਾਏ ਨਹੀਂ ਦਿਖਾਈ ਦਿੰਦੀ, ਤੇ ਉਹ ਤੇ ਅੱਖਾਂ ਦੇ ਵਿੱਚ ਬੈਠਾ ਹੋਇਆ, ਅੱਖਾਂ ਕਿਵੇਂ ਵੇਖਣ? ਇਸ ਵਾਸਤੇ ਆਖਿਆ ਗਿਆ ਇਹ ਅੱਖਾਂ ਨਹੀਂ ਵੇਖ ਸਕਦੀਆਂ। ਨਾਨਕ ਸੇ ਅੱਖਣੀਆਂ ਬੇਅਨ ਜਿਨੀ ਸੰਦੋ ਮਾਂ ਪਿਰ, ਅੱਖਾਂ ਦੇ ਵਿੱਚ ਹੈ, ਇੱਕ ਰੜਕ ਪੈ ਜਾਏ ਇੰਨੀ ਨੇੜੇ ਅੱਖ ਨੂੰ ਨਹੀਂ ਦਿਖਾਈ ਦੇਦੀ, ਉਹ ਤੇ ਅੱਖਾਂ ਦੇ ਵਿੱਚ ਬੈਠਾ। ਇਸ ਵਾਸਤੇ ਤੀਜਾ ਨੇਤਰ ਇੱਥੇ ਮੰਨਦੇ, ਬ੍ਰਾਹਮਣ ਇੱਥੇ ਟਿੱਕਾ ਲਾਉਂਦੇ ਨੇ, ਇੱਥੇ ਤੀਜੀ ਅੱਖ ਮੰਨਦੇ ਨੇ, ਅਨੁਭਵ ਪ੍ਰਕਾਸ਼। ਉਸ ਤੀਜੇ ਨੇਤਰ ਦੇ ਖੁੱਲਦਿਆਂ ਹੀ ਪਤਾ ਚੱਲ ਜਾਂਦਾ ਉੱਥੇ ਬਹੁਤ ਨੇੜੇ, ਰੋਮ ਰੋਮ ਦੇ ਚ, ਜ਼ਰੇ ਜ਼ਰੇ ਦੇ ਚ, ਪਰਮਾਤਮਾ ਨਹੀਂ ਦਿਖਾਈ ਦੇ ਰਿਹਾ, ਦੂਰ ਹੈ, ਦੂਰ ਹੈ, ਐਸਾ ਨਹੀਂ ਹੈ, ਪਰਮਾਤਮਾ ਨਹੀਂ ਦਿਖਾਈ ਦੇ ਰਿਹਾ, ਬਹੁਤ ਨੇੜੇ ਹੈ, ਬਹੁਤ ਨੇੜੇ। ਤੋ ਸੁਣਿਆ ਵੀ ਪਰਮਾਤਮਾ ਤੇ ਜੀਵ ਇਸਤਰੀ ਤੇ ਇਕੱਠੇ ਨੇ, ਤੇ ਕੋਈ ਸਹਿਜਾ ਤੇ ਨੇ, ਫਿਰ ਵੀ ਨਹੀਂ ਦਿਖਾਈ ਦੇ ਰਿਹਾ। ਇਸੇ ਹੀ ਸਰੀਰ ਦੇ ਅੰਦਰ ਪਰਮਾਤਮਾ ਬੈਠਾ ਹੈ, ਨਹੀਂ ਦਿਖਾਈ ਦੇ ਰਿਹਾ, ਨਹੀਂ ਮਹਿਸੂਸ ਹੋ ਰਿਹਾ। ਹਾਂਜੀ,
ਧਾਨ ਸੂਤੇ ਫਿਰ ਸਾਧੂ ਜਾਗੰਤਾ,
ਮਹਿਸੂਸ ਨਾ ਹੋਣਾ, ਦਿਖਾਈ ਨਾ ਦੇਣਾ। ਸਾਹਿਬ ਇੱਥੇ ਕਹਿੰਦੇ ਨੇ ਕਿ ਜੀਵ ਇਸਤਰੀ ਸੁੱਤੀ ਪਈ ਹੈ, ਅਚੇਤ ਹੈ, ਪਰਮਾਤਮਾ ਦੇ ਚ ਨਿਤ ਦਾ ਜਾਗਣਾ, ਉਹਦੇ ਚ ਸੌਣਾ ਨਹੀਂ ਹੈ, ਤੇ ਜੀਵ ਇਸਤਰੀ ਦੇ ਚ ਜਾਗਣਾ ਕੋਈ ਨਹੀਂ। ਕਹਿੰਦੇ ਨੇ ਹੁਫਤਾ ਰਾ ਹੁਫਤਾ ਕਿ ਕੁਨਦ ਵਿਦਾ, ਸੁੱਤੇ ਮਨੁੱਖ ਦਾ ਸੁੱਤੇ ਮਨੁੱਖ ਨਾਲ ਸੰਬੰਧ ਨਹੀਂ ਜੁੜਦਾ। ਪਰਮਾਤਮਾ ਜਾਗਿਆ ਹੋਇਆ, ਜੀਵ ਇਸਤਰੀ ਸੁੱਤੀ ਹੋਈ ਹੈ, ਤੇ ਸੁੱਤੇ ਦਾ ਜਾਗਿਆ ਨਾਲ ਵੀ ਸੰਬੰਧ ਨਹੀਂ ਜੁੜਦਾ। ਪਰਮਾਤਮਾ ਤੇ ਜਾਗਿਆ ਹੋਇਆ, ਸਤਿਗੁਰ ਜਾਗਤਾ ਹੈ ਦੇਵ, ਤੇ ਜੀਵਨ ਅਚੇਤ ਹੈ, ਜੀਵ ਅਚੇਤ ਹੈ। ਕਹਿੰਦੇ ਨੇ ਆਮ ਮਨੁੱਖ 10-11% ਜਾਗੇ ਹੋਏ ਨੇ, ਬਾਕੀ ਸਾਰੀਆਂ ਸ਼ਕਤੀਆਂ ਸੁੱਤੀਆਂ ਪਈਆਂ ਨੇ। ਜਿਨ੍ਹਾਂ ਨੂੰ ਅਸੀਂ ਦਾਰਸ਼ਨਿਕ ਕਹਿੰਦੇ ਹਾਂ, ਫਿਲੋਸਫਰ ਕਹਿੰਦੇ ਹਾਂ, ਚੋਟੀ ਦੇ ਸਾਇੰਟਿਸਟ ਕਹਿ ਦਿੰਦੇ ਹਾਂ, ਇਹ 13-14 ਵੱਧ ਤੋਂ ਵੱਧ 15% ਜਾਗੇ ਨੇ, ਬਾਕੀ ਇਹ ਵੀ ਸੁੱਤੇ ਹੋਏ ਨੇ। ਕਿੱਥੇ ਤੱਕ ਪਰਮਾਤਮਾ ਦੀ ਉਮੰਗ ਨਹੀਂ ਪੈਦਾ ਹੋਵੇਗੀ? ਇਹ ਤੇ ਕਿਧਰੇ 20% ਕੋਈ ਜਾਗੇ, 21% ਕੋਈ ਜਾਗੇ, ਜਾਗਣਾ ਹੋਰ ਵੱਧ ਜਾਏ। ਇਹ ਜਾਗ੍ਰਿਤੀ ਇਸ ਗੱਲ ਦਾ ਸਬੂਤ ਹੋਵੇਗੀ ਇਸ ਮਨੁੱਖ ਦੇ ਅੰਦਰ, ਦੁਨੀਆਂ ਬੇਮੈਨੀ ਹੋ ਜਾਏਗੀ, ਪਰਮਾਤਮਾ ਦੀ ਉਮੰਗ ਪੈਦਾ ਹੋ ਜਾਏ। ਨਹੀਂ ਪੈਦਾ ਹੋਈ, ਸੁੱਤਾ ਹੋਇਆ, ਜੀਵਨ ਚੇਤਨਾ ਸੁੱਤੀ ਹੋਈ। ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਜਿਹਦੇ ਅੰਦਰ ਉਮੰਗ ਨਹੀਂ ਹੈ, ਸ਼ਕਤੀ ਸੁੱਤੀ ਪਈ ਹੈ, ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ। ਸਾਇੰਟਿਸਟ ਦੇ ਅੰਦਰ ਵੀ ਨਹੀਂ ਪੈਦਾ ਹੁੰਦੀ, ਵੱਧ ਤੋਂ ਵੱਧ 14-15% ਜਾ ਗਿਆ। ਆਮ ਮਨੁੱਖਾਂ ਚ ਨਹੀਂ ਆਉਂਦੀ, ਉੱਥੇ 10-9 ਜਾਂ 11 ਤੱਕ ਜਾਗੇ ਨੇ। ਪਸ਼ੂਆਂ ਬਾਰੇ ਕਹਿੰਦੇ 4-5% ਜਾਗੇ ਨੇ, ਬਨਸਪਤੀ ਬਾਰੇ ਕਹਿੰਦੇ ਸਿਰਫ 1% ਜਾਗੀ ਹੈ, 1%। ਵੱਧ ਤੋਂ ਵੱਧ ਕੋਈ ਫੁੱਲ, ਕੁਛ ਬਨਸਪਤੀ ਜੋ 2% ਜਾਗੇ ਨੇ, ਜੈਸੇ ਛੋਈ ਮੋਈ, ਐਂ ਹੱਥ ਲਾਈਏ ਤੇ ਮੁੜ ਜਾਂਦੀ, ਕੁਝ ਦਰਖਤ ਮਹਿਸੂਸ ਕਰਦੇ ਨੇ, ਪਰ ਉਹ 2% ਜਾਗੇ ਨੇ। ਮਨੁੱਖ 15% ਵੀ ਜਾਗੇ ਹੋਵੇ ਤੇ ਰੱਬੀ ਉਮੰਗ ਨਹੀਂ ਪੈਦਾ ਹੁੰਦੀ। ਬਨਸਪਤੀ ਚ ਕਿੱਥੋਂ ਪੈਦਾ ਹੋਵੇ, ਉਹ ਤੇ 1-2% ਹੈ। ਪਸ਼ੂ ਚ ਕਿੱਥੋਂ ਪੈਦਾ ਹੋਵੇ, ਉਹ ਤੇ 4-5% ਹੈ। ਸਾਇੰਟਿਸਟ ਦੇ ਅੰਦਰ ਵੀ ਨਹੀਂ ਪੈਦਾ ਹੁੰਦੀ, ਦਾਰਸ਼ਨਿਕ ਫਿਲੋਸਫਰ ਦੇ ਅੰਦਰ ਵੀ ਨਹੀਂ ਆਉਂਦੀ। ਬੜੇ ਬੜੇ ਪ੍ਰਿੰਸੀਪਲ, ਬੜੇ ਬੜੇ ਪ੍ਰੋਫੈਸਰ, ਬੜੇ ਬੜੇ ਆਲਮ ਫਾਜ਼ਲ, ਲਾਇਰ, ਡਾਕਟਰ, ਇੰਜੀਨੀਅਰ, ਉਹਨਾਂ ਚ ਵੀ ਨਹੀਂ ਪੈਦਾ ਹੁੰਦੀ। ਇੱਕ ਸੱਜਣ ਬਹਿਸ ਕਰਨ ਆ ਗਿਆ ਸੀ, ਤੇ ਬਹਿਸ ਦਾ ਮੌਜੂ ਵੀ ਭਾਵੇਂ ਬੇਡੰਗਾ ਸੀ, ਪਰ ਬਹਿਸ ਕਰਨ ਦਾ ਢੰਗ ਵੀ ਬੇਡੰਗਾ ਸੀ, ਵਿਚਾਰ ਵਟਾਂਦਰਾ ਨਹੀਂ ਸੀ, ਪੈ ਸੀ, ਜਿਵੇਂ ਕਹਿੰਦੇ ਰੱਬ ਨੇੜੇ ਕਿ ਗੁਸਨ ਨੇੜੇ। ਤੇ ਨਾਲ ਉਹਨਾਂ ਦੇ ਜਿਹੜਾ ਸਾਥੀ ਸੀ ਵੀ ਇਹ ਇੰਜੀਨੀਅਰ ਨੇ, ਕੋਈ ਮਾੜੇ ਮੋਟੇ ਆਦਮੀ ਨਹੀਂ ਨੇ। ਤੇ ਗਿਆਨੀ ਜੀ ਇਹਨਾਂ ਦੀਆਂ ਦਲੀਲਾਂ ਸੁਣਨ ਵਾਲੀਆਂ ਨੇ ਵਿਚਾਰਨ ਵਾਲੀਆਂ ਨੇ ਤੁਸੀਂ ਢੰਗ ਨਾਲ ਜਵਾਬ ਦੇ ਰਹੇ ਇੰਜੀਨੀਅਰ ਨੇ ਮੈਂ ਕਿਹਾ ਦੇਖੋ ਬੰਦੇ ਦੀ ਕਾਰ ਖਰਾਬ ਹੋ ਜਾਏ ਸਕੂਟਰ ਖਰਾਬ ਹੋ ਜਾਏ ਤੂੰ ਡੈਂਟਿਸਟ ਕੋਲ ਥੋੜ੍ਹੀ ਜਾਂਦਾ ਮੋਟਰ ਮਕੈਨਿਕ ਕੋਲ ਜਾਏਗਾ ਤੇ ਜੇ ਦੰਦ ਖਰਾਬ ਹੋ ਜਾਏ ਤੇ ਮੋਟਰ ਮਕੈਨਿਕ ਕੋਲ ਥੋੜ੍ਹੀ ਜਾਂਦਾ ਜਿਹੜੇ ਹਥੋੜੇ ਨਾਲ ਮੋਟਰ ਠੀਕ ਕਰੇਗਾ ਫਿਰ ਉਸੇ ਨਾਲ ਹੀ ਦੰਦ ਠੀਕ ਕਰ ਦੇਗਾ ਸਰ ਉਹ ਡੈਂਟਿਸਟ ਕੋਲ ਜਾਣਾ ਪੈਂਦਾ ਮੈਂ ਕਿਹਾ ਇੰਜੀਨੀਅਰ ਨੇ ਇੰਜੀਨੀਅਰਿੰਗ ਬਾਰੇ ਜਾਣਦੇ ਹੋਣਗੇ ਧਰਮ ਬਾਰੇ ਕੀ ਜਾਣਦੇ ਨੇ ਕੱਖ ਜਿਵੇਂ ਮੈਂ ਇੰਜੀਨੀਅਰਿੰਗ ਬਾਰੇ ਬਿਲਕੁਲ ਨਿਲ ਹਾਂ ਮੈਂ ਕਿਹਾ ਮੈਂ ਇਹਨਾਂ ਨੂੰ ਧਰਮ ਬਾਰੇ ਬਿਲਕੁਲ ਨਿਲ ਮੰਨਦਾ ਕੁਛ ਵੀ ਨਹੀਂ ਮੈਂ ਬਿਲਕੁਲ ਨਿਲ ਮੰਨਦਾ ਕੁਛ ਵੀ ਨਹੀਂ ਤਾਲਮੇਲ ਬੈਠੇਗਾ ਨਹੀਂ ਵਿਚਾਰ ਵਟਾਂਦਰੇ ਦਾ ਇੰਜੀਨੀਅਰ ਹੋਣਗੇ ਇੰਜੀਨੀਅਰਿੰਗ ਬਾਰੇ ਜਾਣਦੇ ਹੋਣਗੇ ਮੈਂ ਧਰਮ ਦੇ ਸੰਬੰਧ 'ਚ ਇਹਨਾਂ ਨੂੰ ਜ਼ੀਰੋ ਸਮਝਦਾ ਕੁਛ ਵੀ ਨਹੀਂ ਮੈਂ ਇੰਜੀਨੀਅਰਿੰਗ ਦੇ ਸੰਬੰਧ 'ਚ ਬਿਲਕੁਲ ਜ਼ੀਰੋ ਮੈਨੂੰ ਕੁਛ ਵੀ ਨਹੀਂ ਪਤਾ ਮੈਂ ਕਿਹਾ ਮੈਂ ਕਬੂਲ ਕਰਦਾ ਮੈਂ ਇੰਜੀਨੀਅਰਿੰਗ ਬਾਰੇ ਕੁਛ ਵੀ ਨਹੀਂ ਜਾਣਦਾ ਨੀਲਾ ਮੈਂ ਬਿਲਕੁਲ ਜ਼ੀਰੋ ਇਹਨਾਂ ਨੂੰ ਕਬੂਲ ਕਰ ਲੈਣਾ ਚਾਹੀਦਾ ਧਰਮ ਬਾਰੇ ਬਿਲਕੁਲ ਮੈਂ ਜ਼ੀਰੋ ਪਰ ਉਹਨਾਂ ਦਾ ਹੰਕਾਰ ਇਜਾਜ਼ਤ ਨਾ ਦੇਵੇ ਬੜਾ ਪਰਵਲ ਹੰਕਾਰ ਮੈਂ ਇੰਜੀਨੀਅਰ ਹੋਵੇਗਾ ਇੰਜੀਨੀਅਰ ਤੋਂ ਤੂੰ ਇੰਜੀਨੀਅਰਿੰਗ ਬਾਰੇ ਜਾਣਦਾ ਧਰਮ ਬਾਰੇ ਕੱਖ ਵੀ ਨਹੀਂ ਜਾਣਦਾ ਮੈਂ ਕਿਹਾ ਮੈਂ ਕੱਖ ਵੀ ਨਹੀਂ ਜਾਣਦਾ ਧਰਮ ਇੰਜੀਨੀਅਰਿੰਗ ਬਾਰੇ ਮੈਂ ਕਬੂਲ ਕਰਦਾ ਤੇ ਵਿਚਾਰ ਤੁਸੀਂ ਧਰਮ ਦੀ ਕਰਨ ਆਏ ਹੋ ਪਰ ਉਹ ਵੀ ਰੱਬ ਨੇੜੇ ਕਿ ਗੁਸੈਨ ਨੇੜੇ ਦਰਅਸਲ ਜਿਸ ਚੀਜ਼ ਦੀ ਬੰਦੇ ਨੂੰ ਸਮਝ ਹੈ ਤੇ ਹੁਣ ਸਮਝ ਲਵੇ ਮੈਂ ਸਭ ਕੁਝ ਸਮਝਦਾ ਬਸ ਇਹੀ ਅਗਿਆਨਤਾ ਹੈ ਵਕੀਲ ਨੂੰ ਕਹਿ ਸਕਦੇ ਤੂੰ ਕਾਨੂੰਨ ਬਾਰੇ ਜਾਣਦਾ ਲਾਹ ਬਾਰੇ ਜਾਣਦਾ ਮੈਨੂੰ ਨਹੀਂ ਪਤਾ ਲਾਹ ਦਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦ ਮੇਰੇ ਤੇ ਸੰਨ 84 'ਚ 5-10 ਦਫ਼ਾ ਲਾਈਆਂ ਗਈਆਂ ਨਾ ਅੰਮ੍ਰਿਤਸਰ ਆਉਣ 'ਤੇ ਵੀ ਮੇਰੇ 'ਤੇ ਬੰਦੀ ਸੀ ਵੀ ਤੂੰ ਤੁਹਾਡੇ ਬੋਲਣ ਨਾਲ ਇਕੱਠ ਬੜਾ ਹੋ ਜਾਂਦਾ ਇਹ ਹੋ ਜਾਂਦਾ ਉਹ ਹੋ ਜਾਂਦਾ ਅਤੇ ਮੈਂ ਇੱਕ ਕਰਦਾ ਤਾਂ ਮੈਂ ਕਥਾ ਹੋਰ ਤਾਂ ਕੋਈ ਦੇਸ਼ ਧਰੋਈ ਦੀ ਗੱਲ ਨਹੀਂ ਦੇਸ਼ ਨਾਲ ਮੈਨੂੰ ਪਿਆਰ ਹੈ 4-5 ਦਫ਼ਾ ਲਾਈਆਂ ਨਾ ਮੇਰੇ 'ਤੇ ਉਹਨਾਂ ਦਫ਼ਾ ਦੇ 'ਚ ਕੋਈ 109 ਵੀ ਸੀ ਅਤੇ ਬਰਨਾਲਾ ਸਾਹਿਬ ਮੈਨੂੰ ਗੁਰਦੁਆਰਾ ਰਕਾਬਗੰਜ ਮਿਲ ਗਿਆ ਮੈਂ ਇੱਕ ਨਵੀਂ ਦਫ਼ਾ ਵੀ ਮੇਰੇ 'ਤੇ ਲੱਗ ਗਈ ਹੈ ਇਹ ਕੀ ਆਉਂਦੀ ਕਹਿੰਦੇ ਇਹ ਤਾਂ ਅਵਾਰਾਗਰਦੀ ਦੀ ਆਉਂਦੀ ਮੈਂ ਕਿਹਾ ਇਹ ਵੀ ਠੀਕ ਹੈ ਕਿਉਂਕਿ ਅਵਾਰਾਗਰਦੀ 2 ਦਿਨ ਇਸ ਸ਼ਹਿਰ 'ਚ 5 ਦਿਨ ਕਿਸੇ ਹੋਰ ਸ਼ਹਿਰ 'ਚ ਇਹਨਾਂ ਨੇ ਠੀਕ ਹੀ ਦਫ਼ਾ ਲਾਈ ਹੈ ਅਵਾਰਾ ਹੀ ਹੈ ਅਵਾਰਾਗਰਦੀ ਕਰਦਾ ਰਹਿੰਦਾ ਮੈਨੂੰ ਸਮਝ ਨਹੀਂ ਸੀ ਅਤੇ ਬਰਨਾਲਾ ਸਾਹਿਬ ਨੂੰ ਮੈਂ ਕਿਹਾ ਮੈਂ ਕਿਹਾ ਇਹ ਦਫ਼ਾ ਲੱਗੀ ਹੈ ਕਿ ਨਵਾਂ ਨੋਟਿਸ ਵੀ ਆਇਆ ਮੈਨੂੰ ਸੰਮਨ ਆਇਆ ਇਹ ਕੀ ਆਉਂਦਾ ਕਹਿੰਦੇ ਵੀ ਗਿਆਨੀ ਜੀ ਹੈਰਾਨ ਹੈ ਕਿ ਅਵਾਰਾਗਰਦੀ ਹੈ ਮੈਂ ਕਿਹਾ ਅੱਛਾ ਇਹਨਾਂ ਨੂੰ ਵੀ ਪਤਾ ਹੋਣਾ 2 ਦਿਨ ਕਾਨਪੁਰ ਆਉਂਦਾ 4 ਦਿਨ ਅਲਾਹਾਬਾਦ ਆਉਂਦਾ ਫਿਰ ਕਲਕੱਤੇ ਚਲੇ ਜਾਂਦਾ ਅਵਾਰਾਗਰਦੀ ਤੇ ਕਰਦਾ ਔਰ ਕੀ ਕਰਦਾ ਮੁਖਤਸਰ ਅਰਜ਼ ਹੈ ਦਫ਼ਾ ਦਾ ਮੈਨੂੰ ਕੋਈ ਸਮਝ ਨਹੀਂ ਲਾਹ ਬਾਰੇ ਮੈਂ ਕੁਛ ਨਹੀਂ ਜਾਣਦਾ ਕਾਨੂੰਨ ਬਾਰੇ ਮੈਨੂੰ ਕੁਛ ਨਹੀਂ ਪਤਾ ਮੈਂ ਕਬੂਲ ਕਰਦਾ ਲੇਕਿਨ ਇੱਕ ਵਕੀਲ ਨੂੰ ਵੀ ਕਬੂਲ ਕਰ ਲੈਣਾ ਚਾਹੀਦਾ ਧਰਮ ਬਾਰੇ ਮੈਂ ਕੁਛ ਵੀ ਨਹੀਂ ਜਾਣਦਾ ਗੁਰਬਾਣੀ ਬਾਰੇ ਮੈਂ ਕੁਛ ਵੀ ਨਹੀਂ ਵਕਾਲਤ ਬਾਰੇ ਤੂੰ ਜਾਣਦਾ ਹੋਵੇਗਾ ਗੁਰਬਾਣੀ ਬਾਰੇ ਤੂੰ ਕੀ ਜਾਣਦਾ ਇੰਜੀਨੀਅਰਿੰਗ ਦੇ ਸੰਬੰਧ 'ਚ ਤੇਰੇ ਕੋਲ ਗਿਆਨ ਹੋਵੇਗਾ ਧਰਮ ਦੇ ਸੰਬੰਧ 'ਚ ਕੀ ਹੈ ਪਰ ਬਦਕਿਸਮਤੀ ਇਹ ਕਿਸੇ ਇੱਕ ਪੱਖ ਦਾ ਬੰਦੇ ਕੋਲ ਗਿਆਨ ਹੋਵੇ ਤਾਂ ਬੰਦਾ ਕਹਿੰਦਾ ਮੈਂ ਸਾਰੇ ਪੱਖਾਂ ਦਾ ਗਿਆਨੀ ਹੈ ਕਤਾ ਹੀ ਨਹੀਂ ਕਤਾ ਹੀ ਐਸਾ ਹੋ ਨਹੀਂ ਸਕਦਾ ਸਤਿਗੁਰਦੇਵ ਜੀ ਮਹਾਰਾਜ ਅੱਜ ਦੇ ਇਸ ਪਰਮ ਪਵਿੱਤਰ ਵਾਗ ਵਿੱਚ ਫਰਮਾਨ ਪਏ ਕਰਦੇ ਨੇ ਇਹ ਉਮੰਗ ਪੈਦਾ ਉਦੋਂ ਆਉਂਦੀ ਹੈ ਜਦ ਕੋਈ 15-16 ਤੋਂ ਅੱਗੇ ਚਲਾ ਜਾਏ ਬਹੁਤਾ ਜਾਗ ਜਾਏ ਪਰਮਾਤਮਾ ਤੇ ਜਾਗਿਆ ਹੋਇਆ ਤੇ ਜਾਗੇ ਹੋਏ ਨਾਲ ਸੰਬੰਧ ਜੋੜਨ ਵਾਸਤੇ ਜਾਗਰਤੀ ਚਾਹੀਦੀ ਹੈ ਸੁੱਤਾ ਹੋਇਆ ਮਨੁੱਖ ਨਹੀਂ ਜੁੜ ਸਕੇਗਾ ਜਾਗਰਤੀ ਨੂੰ ਵਧਾਉਣਾ ਅਕਸਰ ਮੈਂ ਬਿਆਨ ਕਰਦਾ ਹੁੰਦਾ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ ਆਪਣੇ ਆਪ ਨੂੰ ਜਗਾਉਣ ਵਾਸਤੇ ਜਿਤਨੇ ਜਾਗਦੇ ਜਾਵਾਂਗੇ ਤੇ ਇੱਕ ਦਿਨ ਜਾਗਰਤੀ ਉਸ ਅਵਸਥਾ ਤੱਕ ਪਹੁੰਚੇਗੀ ਉਮੰਗ ਪੈਦਾ ਕਰ ਦੇਗੀ ਨਹੀਂ ਪੈਦਾ ਹੋਈ ਉਮੰਗ ਅਜੇ ਸੁੱਤੇ ਪਿਆ ਬਸ ਇਹ ਕਬੂਲ ਕਰ ਲੈਣਾ ਚਾਹੀਦਾ ਨਹੀਂ ਉਛਾਲ ਪੈਦਾ ਹੋਇਆ ਪਰਮਾਤਮਾ ਦੇ ਮਿਲਣ ਦਾ ਅਜੇ 10% 11% ਜਾ ਗਿਆ ਅਜੇ 15 ਤੋਂ ਅੱਗੇ ਨਹੀਂ ਗਏ ਕੋਈ ਚੋਟੀ ਦਾ ਸਾਇੰਟਿਸਟ ਵੀ 15% ਹੁੰਦਾ ਕੋਈ ਚੋਟੀ ਦਾ ਦਾਰਸ਼ਨਿਕ ਫਿਲਾਸਫਰ ਚਿੰਤਨਕ ਵੀ 14-15 ਹੀ ਹੁੰਦਾ ਇਸ ਤੋਂ ਅੱਗੇ ਨਹੀਂ ਹੁੰਦਾ ਇਸ ਤੋਂ ਅੱਗੇ ਕੋਈ ਜਾਏ ਤੇ ਜਾਗਰਤੀ ਪੈਦਾ ਹੁੰਦੀ ਹੈ ਵਰਨਾ ਨਹੀਂ ਔਰ ਇਹ ਕਿਸ ਤਰ੍ਹਾਂ ਹੋਵੇਗੀ ਵਾਹਿਗੁਰੂ ਮੰਤਰ ਦੇ ਜਪ ਨਾਲ ਇਸ ਵਾਸਤੇ ਅਨਪੜ੍ਹ ਮਨੁੱਖ ਵੀ ਆਪਣੀ ਸੁੱਤੀ ਹੋਈ ਚੇਤਨਾ ਨੂੰ ਜਗਾ ਸਕਦਾ, ਇੱਕ ਬਹੁਤ ਪੜ੍ਹਾ ਲਿਖਾ ਵੀ ਹੋ ਸਕਦਾ, ਸੁੱਤੇ ਦਾ ਸੁੱਤਾ ਰਹਿ ਜਾਏ। ਜੋ ਪ੍ਰਾਣੀ ਗੋਬਿੰਦ ਦਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਤਾਂ ਉਹ ਪਰਮਾਤਮਾ ਤੇ ਜੀਵ ਰੂਪੀ ਇਸਤਰੀ ਇੱਕੋ ਹੀ ਸੇਜਾ ਤੇ ਨੇ। ਧਨ ਸੋਤੀ ਫਿਰ ਸਦ ਜਾਗਨਤਾ, ਮਿਲਾਪ ਕਿਉਂ ਨਹੀਂ? ਜੀਵਨ ਚੇਤਨਾ ਅਚੇਤ ਹੈ, ਸੁੱਤੀ ਪਈ ਹੈ, ਪਰਮਾਤਮਾ ਜਾਗਿਆ ਹੈ, ਸੁਚੇਤ ਹੈ। ਹਾਂਜੀ,
ਪੀਓ ਮਧਰੋ ਧਾਨ ਮਤਵੰਤ।
ਅਚੇਤ ਕਿਸ ਕਰਕੇ? ਮਧਰੋ ਸ਼ਰਾਬ ਨੂੰ ਕਹਿੰਦੇ ਨੇ। ਇਹਨੇ ਧਨ ਦਾ ਨਸ਼ਾ ਚੜਾਇਆ, ਪ੍ਰਭਤਾ ਦਾ ਨਸ਼ਾ ਚੜਾਇਆ ਹੋਇਆ, ਔਰ ਇਸ ਤੋਂ ਇਲਾਵਾ ਗਿਆਨ ਦਾ ਨਸ਼ਾ, ਗਿਆਨ ਦਾ ਵੀ ਨਸ਼ਾ ਹੁੰਦਾ, ਪੜ੍ਹਾਈ ਦਾ ਵੀ ਨਸ਼ਾ ਹੁੰਦਾ। ਨਸ਼ੇ ਚ ਪੀਓ ਮਧਰੋ ਧਨ ਮਤ, ਮਧਰੋ ਸ਼ਰਾਬ, ਜੋ ਬਨ ਧਨ ਪ੍ਰਭਤਾ ਕੈ ਮਦ ਮੈਂ। ਜੋਬਨ ਦਾ ਨਸ਼ਾ, ਜਵਾਨੀ ਦਾ ਨਸ਼ਾ, ਧਨ ਦਾ ਨਸ਼ਾ, ਪ੍ਰਭਤਾ ਦਾ ਨਸ਼ਾ, ਨਸ਼ੇ ਕਰਕੇ ਅਚੇਤ ਹੈ। ਇਹ ਨਸ਼ਾ ਉਤਰੇ ਤੇ ਸੁਚੇਤ ਹੋਵੇ। ਇੱਕ ਤੇ ਉਂਝ ਅਚੇਤ ਜਾਗਰਤੀ ਕੰਮ ਹੈ, ਇੱਕ ਤੇ ਉਂਝ ਮੂੜ ਹੋਵੇ ਤੇ ਪੂਰੀ ਬੋਤਲ ਸ਼ਰਾਬ ਦੀ ਵੀ ਪੀਤੀ ਹੋਵੇ, ਉਂਝ ਤੇ ਉਂਝ ਮੂਰਖ ਹੈ, ਤੇ ਫਿਰ ਇੱਕ ਬੋਤਲ ਪੂਰੀ ਸ਼ਰਾਬ ਦੀ ਪੀਤੀ ਹੋਵੇ, ਮਹਾਂਮੂਰਖ ਬਣ ਗਿਆ। ਇੱਕ ਤੇ ਉਂਝ ਜੀਵਨ ਚੇਤਨਾ ਸੁੱਤੀ ਪਈ ਹੈ, ਤੇ ਫਿਰ ਇੱਕ ਧਨ ਦਾ ਨਸ਼ਾ, ਜੋਬਨ ਦਾ ਨਸ਼ਾ, ਪ੍ਰਭਤਾ ਦਾ ਨਸ਼ਾ ਹੋਰ ਅਚੇਤ ਕਰ ਦੇਗਾ। ਤਾਂ ਇਸ ਵਾਸਤੇ ਇਹ ਜੀਵ ਇਸਤਰੀ ਅਚੇਤ ਹੈ, ਪਰਮਾਤਮਾ ਤੇ ਜਾਗਿਆ ਹੋਇਆ। ਹਾਂਜੀ,
ਧਨ ਜਾਗਾ ਜੇ ਫਿਰ ਬੋਲੰਤਾ।
ਇਹ ਜੀਵ ਇਸਤਰੀ ਜਾਗ ਸਕਦੀ ਹੈ, ਕਿਸ ਤਰ੍ਹਾਂ ਜਾਗ ਸਕਦੀ ਹੈ? ਫਿਰ ਬੋਲੰਤਾ, ਵਾਹਿਗੁਰੂ ਵਾਹਿਗੁਰੂ ਬੋਲੇ, ਪਰਮਾਤਮਾ ਨੂੰ ਆਵਾਜ਼ ਮਾਰੇ, ਵਾਹਿਗੁਰੂ ਵਾਹਿਗੁਰੂ ਬੋਲੇ, ਰਾਮ ਰਾਮ ਦਾ ਰਟਨ ਕਰੇ, ਜਾਗ ਸਕਦੀ ਹੈ, ਇਹ ਸੁਚੇਤ ਹੋ ਸਕਦੀ ਹੈ। ਹਾਂਜੀ,
ਭਈ ਨਿਰਾਸੀ ਬਹੁਤ ਦਿਨ ਲਾਗੇ,
ਥਾਂ ਥਾਂ ਤੇ ਭਰਮਣ, ਥਾਂ ਥਾਂ ਤੇ ਜਪ ਤਪ, ਤਰ੍ਹਾਂ ਤਰ੍ਹਾਂ ਦੀ ਸਾਧਨਾ ਤੇ ਪੂਜਾ ਪਾਠ, ਇਹ ਤੇ ਬਥੇਰਾ ਕੀਤਾ, ਜ਼ਿੰਦਗੀ ਦਾ ਬੇਸ਼ਤਰ ਹਿੱਸਾ ਲੰਘ ਵੀ ਗਿਆ, ਨਿਰਾਸ਼ਾ ਜਾਗ ਪਈ। ਕਿਸ ਤੋਂ ਨਿਰਾਸ਼ਾ ਜਾਗ ਪਈ? ਬਾਹਰ ਦੇ ਕਰਮ ਕਾਂਡ ਤੋਂ। ਕਿਸ ਤੋਂ ਨਿਰਾਸ਼ਾ ਜਾਗ ਪਈ? ਜੋ ਕੁਛ ਕਰ ਰਹੇ ਹਾਂ ਇਹ ਨਹੀਂ। ਇਸ ਤਰ੍ਹਾਂ ਦਾ ਮਨੁੱਖ ਕਰਮ ਕਾਂਡ ਨੂੰ ਛੱਡ ਕੇ ਅੰਤਰਮੁਖੀ ਹੋ ਜਾਏਗਾ, ਤੇ ਕਰਮ ਕਾਂਡ ਹੀ ਹੋ ਸਕਦਾ, ਉਹਦੇ ਨਾਲ ਸਹਿਮਤ ਵੀ ਨਾ ਬਣੇ। ਇਹ ਵੀ ਮੈਂ ਅਰਜ਼ ਕਰਾਂ, ਬਹੁਤ ਸਾਰੇ ਧਾਰਮਿਕ ਬੰਦੇ ਕਰਮ ਕਾਂਡ ਵਿੱਚ ਹੀ ਰੁਕ ਜਾਂਦੇ ਨੇ, ਸਰੀਰਕ ਕਰਮ ਵਿੱਚ। ਜਿਹੜੇ ਕਰਮ ਕਾਂਡ ਤੋਂ ਥੋੜੇ ਅੱਗੇ ਲੰਘ ਜਾਂਦੇ ਨੇ, ਉਹਨਾਂ ਨੂੰ ਨਾਸਤਿਕ ਸਮਝਣ ਲੱਗ ਪੈਂਦੇ ਨੇ, ਜਾਂ ਹੰਕਾਰੀ। ਥੋੜੀ ਜਿਹੀਆਂ ਤੰਦਰੁਸਤੀ ਦੇ ਆਉਂਦਿਆਂ ਡਾਕਟਰ ਦਵਾਈਆਂ ਦੀ ਮਿਕਦਾਰ ਘਟਾਈ ਜਾਂਦਾ ਤੇ ਪੂਰਾ ਤੰਦਰੁਸਤ ਹੋ ਜਾਏ ਬੰਦਾ ਤੇ ਦਵਾਈਆਂ ਬਾਹਰ ਸੁੱਟ ਦਿੰਦਾ। ਜੈਸੇ ਜੈਸੇ ਮਨੁੱਖ ਮਰੀਜ਼ ਤੰਦਰੁਸਤ ਆਉਂਦਾ ਜਾ ਰਿਹਾ, ਦਵਾਈਆਂ ਘਟਦੀਆਂ ਜਾ ਰਹੀਆਂ। ਪਹਿਲੇ ਕੁਝ ਜ਼ਿਆਦਾ ਡੋਜ਼ ਦਿੱਤੇ ਸਨ, ਹੁਣ ਘੱਟ। ਪਹਿਲੇ 4 ਦਫ਼ਾ ਖਾਂਦਾ ਸੀ ਗੋਲੀਆਂ, ਹੁਣ 2 ਦਫ਼ਾ, ਫਿਰ ਹੁਣ 1 ਦਫ਼ਾ, ਤੇ ਘਟਦਾ ਜਾ ਰਿਹਾ। ਕਰਮ ਕਾਂਡ ਘਟਦਾ ਜਾਏਗਾ, ਵਿਅਰਥ ਦੇ ਕਰਮ ਕਾਂਡ ਘਟਦੇ ਜਾਣਗੇ। ਜੈਸੇ ਅੰਦਰ ਗਿਆਨ ਪੈਦਾ ਹੁੰਦਾ ਜਾਏਗਾ, ਧਿਆਨ ਅੰਤਰਮੁਖੀ ਹੋਵੇਗਾ, ਇਹ ਕਰਮ ਕਾਂਡ ਬਾਰੇ ਨਿਰਾਸ਼ ਹੋ ਜਾਏਗਾ। ਇਲਾ ਬਹੁਤੀ ਭਟਕਣਾ ਮਨੁੱਖ ਨੂੰ ਪਰਮਾਤਮਾ ਬਾਰੇ ਵੀ ਨਿਰਾਸ਼ ਕਰ ਸਕਦੀ ਹੈ। ਪਹਿਲੇ ਸੰਸਾਰ ਤੋਂ ਨਿਰਾਸ਼ ਹੋਇਆ ਸੀ ਤੇ ਨਿਰੰਕਾਰ ਦੀ ਤਲਾਸ਼ ਕਰਨ ਚੱਲਿਆ ਸੀ, ਤੇ ਤਲਾਸ਼ ਕਰ ਕਰਕੇ ਕਰਮ ਕਾਂਡ ਵਿੱਚ ਤੇ ਸਰੀਰ ਤੇ ਥੱਕ ਗਿਆ, ਗਲ ਗਿਆ, ਤੇ ਖੇਡ ਕੁਛ ਨਹੀਂ ਬਣੀ। ਹੁਣ ਹੋ ਸਕਦਾ ਹੈ ਪਰਮਾਤਮਾ ਤੋਂ ਵੀ ਨਿਰਾਸ਼ ਹੋਵੇ। ਇਹ ਨਿਰਾਸ਼ਾ ਵੀ ਅੰਦਰ ਪੈਦਾ ਹੋ ਸਕਦੀ ਹੈ, ਪਰ ਸਹੀ ਕਰਮ ਕਾਂਡ ਤੋਂ ਮਨੁੱਖ ਨਿਰਾਸ਼ ਹੋ ਜਾਏਗਾ। ਵਰਤ ਕੀ ਰੱਖਣੇ? ਜਿਵੇਂ ਕੱਲ ਮੈਂ ਤੁਹਾਨੂੰ ਕਿਹਾ, ਹੁਣ ਰਮਜ਼ਾਨ ਦੇ ਮਹੀਨੇ ਸਾਰੇ ਮੁਸਲਮਾਨਾਂ ਨੇ ਰੋਜ਼ੇ ਰੱਖਣੇ, ਸਮਸਤ ਬਰਿਜ ਨੇ ਨਹੀਂ ਰੱਖਿਆ ਸੀ। ਉਹਨੂੰ ਆਖਿਆ, ਤੂੰ ਖੁਦਾਈ ਕਿਰਿਆ ਇਹਦੀ ਉਲੰਘਣਾ ਕੀਤੀ ਹੈ, ਸ਼ਰ੍ਹਾ ਦੀ ਉਲੰਘਣਾ ਕੀਤੀ ਹੈ, ਤੂੰ ਖੁਦਾ ਦੀ ਤੋਹੀਨ ਕਰਦਾ, ਰੋਜ਼ਾ ਕਿਉਂ ਨਹੀਂ ਰੱਖਿਆ? ਤੇ ਸ਼ਮਸ ਤਬਰੇਜ਼ ਕਹਿਣ ਲੱਗਾ, ਮੈਂ ਖੁਦਾ ਤੋਂ ਪੁੱਛਦਾ, ਮੈਨੂੰ ਬੁੱਕ ਕਿਉਂ ਪੈਦਾ ਕੀਤੀ, ਮੇਰੇ ਅੰਦਰ ਕਿਉਂ ਪੈਦਾ ਕੀਤੀ? ਮੈਂ ਬੁੱਕ ਤੋਂ ਬਹਿ ਬਲਾ ਮੈਂ ਕਹਿੰਦਾ। ਕਹਿੰਦੇ, ਖੁਦਾ ਨੂੰ ਆਖੋ ਮੇਰੇ ਅੰਦਰ ਬੁੱਖ ਨਾ ਪੈਦਾ ਕਰੇ, ਤੇ ਜੇ ਨਹੀਂ ਪੈਦਾ ਕਰਦੇ ਤਾਂ ਮੈਂ ਸਾਰੀ ਜ਼ਿੰਦਗੀ ਦਾ ਰੋਜ਼ਾ ਰੱਖ ਲੈਂਦਾ, ਖਾਂਦਾ ਹੀ ਨਹੀਂ, ਗੱਲ ਖਤਮ। ਪਰ ਜੇ ਬੁੱਖ ਪੈਦਾ ਹੋ ਗਈ ਹੈ ਤੇ ਖੁਦਾ ਇਹ ਚਾਹੁੰਦਾ ਮੇਰੇ ਅੰਦਰ ਬੁੱਖ ਪੈਦਾ ਹੋਵੇ, ਤਾਂ ਫਿਰ ਖੁਦਾ ਇਹ ਵੀ ਚਾਹੁੰਦਾ ਮੈਂ ਰੋਟੀ ਖਾਵਾਂ, ਮੈਂ ਖਾ ਲਈ।
ਮੈਂ ਖੁਦਾ ਦਾ ਹੀ ਕੰਮ ਕੀਤਾ, ਖੁਦਾ ਚਾਹੁੰਦਾ ਮੈਂ ਕੀ। ਇਹਦੀ ਪੁੱਠੀ ਖਲ ਲਾ ਕੇ ਮਾਰਿਆ ਗਿਆ ਕਰਮ ਕਾਂਡੀਆਂ। ਕਰਮ ਕਾਂਡੀ ਗਿਆਨ ਕਾਂਡੀਆਂ ਨਾਲ ਸਹਿਮਤ ਨਹੀਂ ਹੁੰਦੇ। ਭਈ ਨੇ ਰਾਸੀ ਬਹੁਤ ਦਿਨ ਲਾ ਗਏ, ਕਰਮ ਕਾਂਡ ਕਰਦਿਆਂ ਕਰਦਿਆਂ ਇਹ ਜੀਵ ਇਸਤਰੀ ਨਿਰਾਸ਼ ਹੋ ਗਈ। ਕਿਸ ਤੋਂ? ਕਰਮ ਕਾਂਡ ਤੋਂ। ਬਹੁਤੇ ਡੇਰਿਆਂ ਦਾ ਭਰਮਣ, ਬਹੁਤੇ ਤੀਰਥਾਂ ਦਾ ਭਰਮਣ, ਆਖਿਰ ਇਹ ਸਭ ਕੁਝ ਭਟਕਣ ਤੋਂ ਨਿਰਾਸ਼ਾ ਪੈਦਾ ਹੋ ਗਈ, ਅੰਦਰ ਉਦਾਸੀ ਛਾ ਗਈ। ਹਾਂਜੀ,
ਦੇਸ਼ ਦਿਸੰਤੁਰ ਮੈਂ ਸਗਲੇ ਠਾਗੇ।
ਕਈ ਦੇਸ਼ਾਂ ਦੇ ਕਈ ਤੀਰਥਾਂ ਦਾ ਰਟਨ, ਕਈ ਤਰ੍ਹਾਂ ਦੀ ਸਾਧਨਾ ਕਰ ਕਰਕੇ ਇਸ ਕਰਮ ਕਾਂਡ ਵਿਚ ਪ੍ਰਵਿਰਤ ਹੋ ਕੇ ਨਿਰਾਸ਼ ਹੋ ਗਈ। ਹਾਂਜੀ,
ਕਿਨੂੰ ਰਹਿਣ ਨਾ ਪਾਵੋ ਬੇਨੂ ਪਾਗ ਪਾਗੇ।
ਹੁਣ ਤੇ ਪਰਮਾਤਮਾ ਦੇ ਚਰਨ ਸਪਰਸ਼ ਕੀਤੇ ਬਿਨਾਂ ਇੱਕ ਖਿੰਨ ਵੀ ਰਹਿਣਾ ਔਖਾ, ਇੱਕ ਪਲ ਵੀ ਰਹਿਣਾ ਔਖਾ। ਇਹ ਉਮੰਗ ਇਤਨੀ ਵੱਧ ਗਈ, ਇਹ ਤੜਪ ਇਤਨੀ ਵੱਧ ਗਈ। ਪਹਿਲੇ ਵਿਆਕੁਲ ਹੁੰਦੇ ਸੀ ਧਨ ਦੀ ਖਾਤਰ, ਹੁਣ ਧਰਮ ਦੀ ਖਾਤਰ। ਪਹਿਲੇ ਤੜਪਦੇ ਸੀ ਪਦਾਰਥਾਂ ਦੀ ਖਾਤਰ, ਹੁਣ ਪਰਮਾਤਮਾ ਦੀ ਖਾਤਰ। ਪਹਿਲੇ ਤੜਪਦੇ ਸੀ ਪ੍ਰਭਤਾ ਦੀ ਖਾਤਰ, ਹੁਣ ਪ੍ਰਭੂ ਦੀ ਖਾਤਰ। ਤੜਪਣਾ ਨੇ ਰੁੱਖ ਬਦਲ ਲਿਆ, ਨਦੀ ਨੇ ਰੁੱਖ ਬਦਲ ਲਿਆ। ਪਹਿਲੇ ਨਦੀ ਵਗ ਰਹੀ ਸੀ ਕਿਸੇ ਹੋਰ ਪਾਸੇ, ਪੱਛਮ ਦੀ ਤਰਫ਼, ਹੁਣ ਪੂਰਬ ਦੀ ਤਰਫ਼ ਜਾਂਦੀ ਪਈ। ਗੰਗਾ ਦੀ ਇੱਕ ਮਹਾਨਤਾ ਇਹ ਵੀ ਮੰਨਦੇ ਨੇ ਪੂਰਬ ਦੀ ਤਰਫ਼ ਜਾਂਦੀ ਹੈ, ਬਾਕੀ ਸਭ ਪੱਛਮ ਦੀ ਤਰਫ਼ ਜਾਂਦੀ ਹੈ ਨਦੀਆਂ। ਧਾਰਾ ਦਾ ਰੁੱਖ ਮੁੜ ਗਿਆ, ਪਹਿਲੇ ਤੜਪਦੇ ਸੀ ਪ੍ਰਭਤਾ ਦੀ ਖਾਤਰ, ਹੁਣ ਪ੍ਰਭੂ ਦੀ ਖਾਤਰ। ਪਹਿਲੇ ਹਰ ਵਕਤ ਤੜਪਣਾ ਬਣੀ ਰਹਿੰਦੀ ਸੀ ਧਨ ਦੀ ਖਾਤਰ, ਹੁਣ ਧਰਮ ਦੀ ਖਾਤਰ। ਪਹਿਲੇ ਹਰ ਵਕਤ ਤੜਪਣਾ ਬਣੀ ਰਹਿੰਦੀ ਸੀ ਪਰਿਵਾਰ ਦੀ, ਹੁਣ ਨਿਰੰਕਾਰ ਦੀ ਜੋ ਹੈ ਤੜਪ ਪੈਦਾ ਹੋ ਗਈ ਹੈ। ਇਸ ਤਰੀਕੇ ਨਾਲ ਇੱਕ ਖਿੰਨ, ਇੱਕ ਪਲ ਵੀ ਪਰਮਾਤਮਾ ਤੋਂ ਬਿਨਾਂ ਰਹਿਣਾ ਔਖਾ ਔਖਾ।
ਓਏ ਕਿਰਪਾਲ ਪ੍ਰਮਿਲ ਹੈ ਸੁਭਾਗੇ।
ਉਹ ਪ੍ਰਭੂ ਦਇਆ ਕਰੇ, ਕਿਰਪਾ ਦੇ ਘਰ ਵਿੱਚ ਆਵੇ ਤੇ ਭਾਗ ਜਾਗਣ ਤੇ ਮਿਲਾਪ ਨਸੀਬ ਹੋਵੇ, ਮਿਲਣਾ ਨਸੀਬ ਹੋਵੇ। ਹਾਂਜੀ,
ਭਇਓ ਕਿਰਪਾਲ ਸਤਸੰਗ ਮਿਲਾਇਆ।
ਕਿਤਨੀ ਉਮੰਗ ਜਦ ਪੈਦਾ ਹੋਈ, ਕਿਤਨੀ ਤੜਪ ਜਦ ਪੈਦਾ ਹੋ ਗਈ, ਤੂੰ ਪ੍ਰਭੂ ਕਿਰਪਾ ਦੇ ਘਰ ਦੇ ਚਾਹ
ਬੂਜੀ।
ਸਤਸੰਗ ਦਾ ਮਿਲਾਪ ਕਰਾ ਦਿੱਤਾ, ਸਤਪੁਰਸ਼ਾਂ ਦੀ ਸੋਭਤ ਮਿਲਾ ਦਿੱਤੀ, ਗੁਰੂ ਦੀ ਸੰਗਤ ਮਿਲਾ ਦਿੱਤੀ। ਹਾਂਜੀ,
ਬੂਜੀ ਤਪਤ ਪਰਹਿ ਫੇਰ ਪਾਇਆ।
ਸਾਰੀ ਪੀੜਾ ਸਮਾਪਤ ਹੋ ਗਈ, ਸਾਰੀ ਤੜਪਣਾ ਸਮਾਪਤ ਹੋ ਗਈ, ਆਪਣੇ ਅੰਤਿਸ਼ਕਰਨ ਦੇ ਚੋਂ ਹੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਜੈਸੇ ਸਵਾਮੀ ਰਾਮਾਨੰਦ ਕਹਿੰਦੇ ਨੇ, ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲਤ ਮਨ ਭਾਇਓ ਭੰਗ। ਅੰਦਰ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਹਾਂਜੀ,
ਸਗਲ ਸਿਗਾਰ ਹੁਣ ਮੁੜਿਆ ਸੁਹਾਇਆ।
ਹੁਣ ਜਿਤਨੇ ਧਾਰਮਿਕ ਕਰਮ ਨੇ, ਸੁਭਾਏਮਾਨ ਨੇ, ਚੰਗੇ ਲੱਗਦੇ ਨੇ, ਅੱਛੇ ਲੱਗਦੇ ਨੇ, ਇਹ ਸ਼ਿੰਗਾਰ ਕਾਬਲੇ ਦੀ ਰਹੇ। ਹਾਂਜੀ,
ਕਹੋ ਨਾਨਕ ਗੋਰ ਭਰਮ ਚੁਕਾਇਆ।
ਇਸ ਤਰੀਕੇ ਨਾਲ ਪੂਰਨ ਗੁਰਦੇਵ ਨੇ ਭਰਮ ਮਿਟਾ ਦਿੱਤਾ, ਬੁਲੇਖੇ ਮਿਟਾ ਦਿੱਤੇ, ਭਟਕਣਾ ਹਟਾ ਦਿੱਤੀ। ਹਾਂਜੀ,
ਜਹੇ ਦੇਖਾ ਤਹੇ ਫਿਰ ਹੈ ਭਾਈ।
ਹੁਣ ਜਿੱਧਰ ਵੀ ਦੇਖਦੇ ਹਾਂ ਪਰਮਾਤਮਾ ਹੀ ਪਰਮਾਤਮਾ। ਜਿਹੜੇ ਇਹ ਕਹਿੰਦੇ ਨੇ ਫਲਾਣੇ ਨੂੰ ਚਾਰ ਦਫ਼ਾ ਪਰਮਾਤਮਾ ਦੇ ਦਰਸ਼ਨ ਹੋਏ, ਕਬੀਰ ਨੂੰ 72 ਦਫ਼ਾ ਹੋਏ, ਨਾਮਦੇਵ ਨੂੰ, ਸਭ ਬਚਕਾਨੀਆਂ ਕਹਾਣੀਆਂ ਨੇ, ਸਭ ਬੱਚਿਆਂ ਦੀਆਂ ਕਹਾਣੀਆਂ ਨੇ। ਸੰਸਾਰ ਵਿੱਚ ਜੋ ਕੁਛ ਵੀ ਮਿਲ ਜਾਂਦਾ ਵਿਛੜਦਾ ਹੈ, ਤੇ ਨਿਰੰਕਾਰ ਵੀ ਮਿਲ ਕੇ ਵਿਛੜ ਜਾਏ ਤਾਂ ਕੀ ਮਿਲੇ? ਫਿਰ ਤੇ ਨਿਰੰਕਾਰ ਵੀ ਪਦਾਰਥ ਹੀ ਹੋ ਗਿਆ, ਹੋਰ ਕੁਛ ਵੀ ਨਹੀਂ। ਸੰਸਾਰ ਵਿੱਚ ਜੋ ਕੁਛ ਵੀ ਮਿਲਦਾ, ਪੁੱਤਰ ਮਿਲਿਆ, ਮਿੱਤਰ ਮਿਲਿਆ, ਧਨ ਮਿਲਿਆ, ਪ੍ਰਭਤਾ ਮਿਲੀ, ਵਿਛੜੇਗੀ, ਇੱਕ ਨਾ ਇੱਕ ਦਿਨ ਵਿਛੜੇਗੀ। ਪਰ ਜਿਸ ਦਿਨ ਨਿਰੰਕਾਰ ਮਿਲਦਾ ਵਿਛੜਦਾ ਹੀ ਨਹੀਂ। ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਈ ਤਾਂ ਹੁਣ ਜਿੱਧਰ ਵੀ ਦੇਖਦੇ ਹਾਂ ਪਰਮਾਤਮਾ ਹੀ ਪਰਮਾਤਮਾ। ਉਹ ਜੋਧੀ ਸੇਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੁਪਾਂਜੀ।
ਖੋਲਿਓ ਕਪਾਟ ਤਾਂ ਮਾਨੋ ਠਹਿਰਾਈ।
ਇਸ ਤਰੀਕੇ ਨਾਲ ਸਾਡੇ ਹਿਰਦੇ ਦੇ ਕਪਾਟ ਨੂੰ ਖੋਲ ਦਿੱਤਾ, ਪਰਦਿਆਂ ਨੂੰ ਜੋ ਹੈ ਹਟਾ ਦਿੱਤਾ, ਤੇ ਪੂਰਨ ਪ੍ਰਕਾਸ਼ ਹੋ ਗਿਆ, ਪੂਰਨ ਜੋ ਹੈ ਚਾਨਣਾ ਹੋ ਗਿਆ। ਜਿੱਧਰ ਦੇਖਦੇ ਹਾਂ ਪਰਮਾਤਮਾ ਹੀ ਪਰਮਾਤਮਾ। ਸਮਾਂ ਕੁਝ ਜ਼ਿਆਦਾ ਹੋ ਗਿਆ, ਖਿਮਾ ਦੀ ਯਾਚਨਾ।
ਫਤਿਹ ਪ੍ਰਵਾਨ ਕਰਨੇ, ਵਾਹਿਗੁਰੂ ਜੀ ਕਾ ਖਾਲਸਾ।